ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਜੀ ਦੀ ਦੂਸਰੀ ਸ਼ਾਦੀ, ਸਤਿਕਾਰਯੋਗ ਜਗਤ ਮਾਤਾ ਨਾਨਕੀ ਜੀ ਦੇ ਨਾਲ ਹੋਈ ਹੈ। ਵਿਆਹ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਬੇਅੰਤ ਸੰਗਤਾਂ ਨੇ ਵਿਆਹ ਦੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ। ਨਾਨਕ ਮਤਾ ਸਾਹਿਬ ਜੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਇੱਧਰ ਯੂਪੀ ਵਿੱਚ ਇਤਿਹਾਸਕ ਸਥਾਨ ਹੈ, ਜਿਹਦਾ ਪੁਰਾਣਾ ਨਾਂ ਗੋਰਖ ਮਤਾ ਸੀ, ਇੱਥੇ ਇੱਕ ਉਦਾਸੀ ਸੰਤ ਜੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ ਸੰਪਰਦਾਇ ਚੋਂ ਸਨ, ਜਿਨ੍ਹਾਂ ਦਾ ਨਾਮ ਸੀ ਬਾਬਾ ਅਲਮਸਤ ਜੀ, ਜਿਹੜੇ ਚਾਰ ਧੂਣੇ ਬਾਬਾ ਸ਼੍ਰੀ ਚੰਦ ਜੀ ਨੇ ਕਾਇਮ ਕੀਤੇ, ਬਾਬਾ ਗੁਰਦਿੱਤਾ ਸਾਹਿਬ ਜੀ ਨੇ ਕਾਇਮ ਕੀਤੇ ਸੀ। ਉਹਨਾਂ ਚਾਰ ਧੂਣਿਆਂ ਚੋਂ ਇੱਕ ਧੂਣੇ ਦੇ ਸ਼੍ਰੀਮੰਤ ਬਾਬਾ ਅਲਮਸਤ ਜੀ ਮਹਾਂਪੁਰਖ ਸਨ। ਬਾਬਾ ਅਲਮਸਤ ਜੀ ਨੇ ਯੂਪੀ ਦੇ ਇਸ ਇਲਾਕੇ ਚ ਬਹੁਤ ਸੇਵਾਵਾਂ ਨਿਭਾਈਆਂ। ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਸਿੱਧਾਂ ਨੇ, ਯੋਗੀਆਂ ਨੇ ਆ ਕੇ ਕਬਜ਼ਾ ਕਰਕੇ ਮਹਾਰਾਜ ਜੀ ਦੇ ਸਥਾਨ ਦੀ ਬੇਅਦਬੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਹੱਥਾਂ ਨਾਲ ਪਵਿੱਤਰ ਹੋਇਆ ਜੋ ਪਿੱਪਲ ਦਾ ਵਿਰਛ ਸੀ, ਉਹ ਵੀ ਇਹਨਾਂ ਨੇ ਸਾੜ ਦਿੱਤਾ। ਬਾਬਾ ਅਲਮਸਤ ਜੀ ਨੇ ਬੈਠਿਆਂ ਆਰਾਧਨਾ ਕੀਤੀ, ਛੇਵੇਂ ਪਾਤਸ਼ਾਹ ਕਿਰਪਾ ਕਰੋ, ਆਪਣੇ ਅਸਥਾਨ ਦੀ ਮਰਿਆਦਾ ਆਪ ਆ ਕੇ ਬਹਾਲ ਕਰੋ। ਬੜੇ ਭਾਰੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਆਰਾਧਨਾ ਕੀਤੀ, ਪ੍ਰੇਮ ਨੇ ਖਿੱਚ ਪਾਈ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬੇ ਅਲਮਸਤ ਵੱਲੋਂ ਕੀਤੀ ਹੋਈ ਪ੍ਰੀਤ ਦੇ ਨਾਲ ਬੇਬਲ ਹੋ ਕੇ ਤਿੰਨਾਂ ਨੂੰ ਦਰਸ਼ਨ ਦੇਣ ਵਾਸਤੇ ਜਾਣਾ ਚਾਹ ਰਹੇ ਹਨ। ਇੱਧਰ ਡਰੋਲੀ ਨਗਰ ਵਿੱਚ ਜੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੰਬੰਧੀ ਸਨ, ਰਿਸ਼ਤੇਦਾਰੀ ਵਿੱਚੋਂ ਭਾਵੇਂ ਰਿਸ਼ਤੇ ਚ ਸਾਂਢੂ ਲੱਗਦੇ ਸੀ ਬਾਬਾ ਸਾਈ ਦਾਸ ਜੀ, ਪਰ ਮਨ ਵਿੱਚ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਸਿੱਖੀ ਭਾਵਨਾ ਸੀ, ਦੁਰਿਆਵੀ ਰਿਸ਼ਤੇ ਨੂੰ ਕਦੇ ਸਨਮੁਖ ਨਹੀਂ ਸੀ ਰੱਖਿਆ। ਬਾਬਾ ਸਾਈ ਦਾਸ ਜੀ ਨੇ ਪ੍ਰੇਮ ਦੀ ਖਿੱਚ ਕੀਤੀ ਹੈ। ਮਹਾਰਾਜ ਆਪਣੇ ਪ੍ਰੇਮੀਆਂ ਦੇ ਪ੍ਰੇਮ ਨੂੰ ਨਿਭਾਉਣ ਲਈ ਕਿਵੇਂ ਦਇਆ ਦੇ ਘਰ ਵਿੱਚ ਆਉਂਦੇ ਹਨ, ਉਹ ਪ੍ਰਸੰਗ ਅੱਜ ਦੀ ਕਥਾ ਚ ਪ੍ਰਾਰੰਭ ਹੋ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਡੱਲੇ ਗ੍ਰਾਮ ਦਮੋਦਰੀ ਮਾਤ ਪਿਤਾ ਕੇ ਧਾਮ,
ਡੱਲੇ ਪਿੰਡ ਦੇ ਰਹਿਣ ਵਾਲੇ ਸਨ ਮਾਤਾ ਦਮੋਦਰੀ ਜੀ, ਜੋ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਮਹਿਲ ਨੇ ਮਾਤਾ ਦਮੋਦਰੀ ਜੀ। ਉਹਨਾਂ ਦਾ ਜਿਹੜਾ ਪੇਕਾ ਘਰ ਸੀ ਉਹ ਡੱਲੇ ਪਿੰਡ ਸੀ। ਡੱਲੇ ਪਿੰਡ ਦੇ ਰਹਿਣ ਵਾਲੇ ਸੀ ਬਾਬਾ ਨਰਾਇਣ ਦਾਸ ਜੀ, ਜਿਹਨਾਂ ਦੀ ਸਪੁੱਤਰੀ ਸਨ ਮਾਤਾ ਦਮੋਦਰੀ ਜੀ। ਤੋ ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਦਾ ਘਰ ਉਹਨਾਂ ਦਾ ਪੇਕਾ ਘਰ ਡੱਲੇ ਪਿੰਡ ਵਿੱਚ ਸੀ।
ਇੱਕ ਪਗਨੀ ਇਸ ਕੀ ਬੜੀ ਰਾਮੋ ਤਿਸ ਕੋ ਨਾਮ,
ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਸਨ, ਇੱਕ ਦੋ ਭੈਣਾਂ ਸੀ, ਜਿਹੜੇ ਵੱਡੇ ਭੈਣ ਸਨ ਉਹਨਾਂ ਦਾ ਨਾਮ ਸੀ ਬੀਬੀ ਰਾਮੋ, ਛੋਟੇ ਸਨ ਮਾਤਾ ਦਮੋਦਰੀ ਜੀ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਆਹੇ ਗਏ। ਡੱਲੇ ਪਿੰਡ ਦੇ ਰਹਿਣ ਵਾਲੇ, ਡੱਲੇ ਪਿੰਡ ਬਾਬਤ ਅੱਗੇ ਵੀ ਆਪ ਜੀ ਨਾਲ ਕਈ ਵਾਰੀ ਵਿਚਾਰ ਸਾਂਝੀ ਹੁੰਦੀ ਹੈ ਕਿ ਸ਼੍ਰੀ ਸੁਲਤਾਨਪੁਰ ਸਾਹਿਬ ਦੇ ਲਾਗੇ ਨਗਰ ਹੈ ਡੱਲਾ, ਇਸ ਪਿੰਡ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇੱਕੋ ਸਮੇਂ 72 ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਇੱਕੋ ਸਮੇਂ ਪੂਰੇ ਪਿੰਡ ਚ 72 ਬ੍ਰਹਮ ਗਿਆਨੀ, ਉਹਨਾਂ ਵਿੱਚੋਂ ਇੱਕ ਸਨ ਭਾਈ ਪਾਰੋ ਜੀ ਪਰਮਹੰਸ। ਭਾਈ ਪਾਰੋ ਜੀ ਦੇ ਪਰਿਵਾਰ ਚੋਂ ਸਨ ਮਾਤਾ ਦਮੋਦਰੀ ਜੀ, ਉਹਨਾਂ ਦੇ ਅੱਗੋਂ ਅੰਸ ਵੰਸ਼ ਵਿੱਚੋਂ ਸਨ ਬਾਬਾ ਨਰਾਇਣ ਦਾਸ ਜੀ, ਤੇ ਬਾਬਾ ਨਰਾਇਣ ਦਾਸ ਜੀ ਦੀ ਸਪੁੱਤਰੀ ਸਨ ਮਾਤਾ ਦਮੋਦਰੀ ਜੀ। ਤੋ ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਸਨ ਜਿਨ੍ਹਾਂ ਦਾ ਨਾਮ ਸੀ ਬੀਬੀ ਰਾਮੋ।
ਚੌਪਈ ਤਿਸ ਕੋ ਪਤ ਸਿੱਖ ਸਾਈ ਦਾਸ,
ਬੀਬੀ ਰਾਮੋ ਸੀ ਉਹ ਜਿਨ੍ਹਾਂ ਨੂੰ ਵਿਆਹੇ ਹੋਏ ਸਨ, ਉਹ ਡਰੋਲੀ ਦੇ ਰਹਿਣ ਵਾਲੇ ਜੋ ਭਾਈ ਕੇ ਡਰੋਲੀ ਨਗਰ ਇੱਧਰ ਮੋਗੇ ਦੇ ਲਾਗੇ, ਉਸ ਨਗਰ ਦੇ ਰਹਿਣ ਵਾਲੇ ਮਹਾਨ ਗੁਰਮੁਖ ਗੁਰਸਿੱਖ ਹੋਏ ਬਾਬਾ ਸਾਈ ਦਾਸ ਜੀ। ਭਾਈ ਸਾਈ ਦਾਸ ਜੀ ਨੂੰ ਬੀਬੀ ਰਾਮੋ ਵਿਆਹੀ ਹੋਈ ਸੀ।
ਗ੍ਰਾਮ ਡਰੋਲੀ ਵਸ ਹੈ ਆਵਾਸ,
ਇਹਨਾਂ ਦਾ ਨਗਰ ਡਰੋਲੀ ਪਿੰਡ ਸੀ, ਜਿਹਨੂੰ ਭਾਈ ਕੀ ਡਰੋਲੀ ਦੇ ਨਾਂ ਨਾਲ ਅੱਜ ਕੱਲ ਜਾਣਿਆ ਜਾਂਦਾ। ਪਹਿਲਾ ਨਾਮ ਡਰੋਲੀ ਸੀ, ਪਰ ਭਾਈ ਸਾਈ ਦਾਸ ਜਿਸ ਨਗਰ ਚ ਰਹਿੰਦੇ ਸਨ, ਇਸ ਕਰਕੇ ਇਹਨਾਂ ਦੇ ਨਾਮ ਤੋਂ ਹੀ ਇਸ ਨਗਰ ਦਾ ਨਾਮ ਪ੍ਰਸਿੱਧ ਹੋਇਆ, ਭਾਈ ਕੀ ਡਰੋਲੀ। ਤੋ ਭਾਈ ਕੀ ਡਰੋਲੀ ਨਗਰ ਦੇ ਵਿੱਚ ਬਾਬਾ ਸਾਈ ਦਾਸ ਜੀ ਇੱਥੋਂ ਦੇ ਰਹਿਣ ਵਾਲੇ ਸਨ।
ਸਤ ਸੰਗਤ ਬਹੁ ਡੱਲੇ ਗ੍ਰਾਮੋ,
ਜਿਹੜਾ ਡੱਲਾ ਪਿੰਡ ਸੀ ਇਹਦੇ ਵਿੱਚ ਗੁਰੂ ਕੀ ਸੰਗਤ ਬਹੁਤ ਰਹਿੰਦੀ ਸੀ। ਬਹੁਤ ਸਾਰੇ ਸਤ ਸੰਗੀ ਨਾਮ ਰਸੀਏ ਬ੍ਰਹਮ ਗਿਆਨੀ ਗੁਰਸਿੱਖਾਂ ਦੇ ਪਰਿਵਾਰ ਇਸ ਡੱਲੇ ਪਿੰਡ ਚ, ਜਿੱਥੇ 72 ਬ੍ਰਹਮ ਗਿਆਨੀ ਸੀ, ਫਿਰ ਅੱਗੋ ਉਹਨਾਂ ਦੇ ਪਰਿਵਾਰ, ਅੱਗੇ ਉਹਨਾਂ ਦੇ ਪੁੱਤਰ ਪੋਤਰੇ ਸਭ ਇਸੇ ਨਗਰ ਚ ਹੀ ਰਹਿੰਦੇ ਸੀ। ਇਹ ਗੁਰਸਿੱਖਾਂ ਦਾ ਸਤ ਸੰਗਤ ਦਾ ਨਗਰ ਹੈ।
ਮਿਲ ਮਿਲ ਸਿਮਰਤ ਹੈ ਸਤਨਾਮੂ,
ਇਸ ਡੱਲੇ ਨਗਰ ਦੇ ਵਿੱਚ ਬਹੁਤ ਸਾਰੀ ਸੰਗਤ ਮਿਲ ਕੇ ਧਰਮਸ਼ਾਲਾ ਵਿੱਚ ਗੁਰੂ ਘਰ ਵਿੱਚ ਇਕੱਤਰ ਹੋ ਕੇ ਦੋਵੇਂ ਵੇਲੇ ਨਾਮ ਜਪਦੇ, ਕਥਾ ਹੁੰਦੀ ਹੈ, ਕੀਰਤਨ ਹੁੰਦਾ, ਹਰ ਵੇਲੇ ਮਹਾਰਾਜ ਜੀ ਦੇ ਘਰ ਦੀਆਂ ਬਾਤਾਂ ਹੁੰਦੀਆਂ, ਪਰਮੇਸ਼ਰ ਦੀ ਕਥਾ ਹੁੰਦੀ, ਗੁਰਬਾਣੀ ਦੀ ਕਥਾ ਹੁੰਦੀ ਹੈ।
ਸਾਈ ਦਾਸ ਬਸਿਓ ਸਸੁਰਾਰੇ,
ਬਾਬਾ ਸਾਈ ਦਾਸ ਜੀ ਜਦੋਂ ਵੀ ਆਪਣੇ ਸਹੁਰੇ ਪਿੰਡ ਆਉਂਦੇ, ਇਹ ਪਹਿਲਾਂ ਇਹਨਾਂ ਦਾ ਪਿਛੋਕੜ ਸਿੱਖ ਨਹੀਂ ਸੀ ਬਾਬਾ ਸਾਈ ਦਾਸ ਜੀ ਦਾ, ਵਿਆਹੇ ਸਿੱਖਾਂ ਦੇ ਘਰ ਜ਼ਰੂਰ ਬੀਬੀ ਰਾਮੋ ਨੂੰ, ਪਰ ਇਹਨਾਂ ਨੂੰ ਜਿਹੜੀ ਜਾਗ ਲੱਗੀ ਉਹ ਸਹੁਰੇ ਪਰਿਵਾਰ ਚੋਂ ਲੱਗੀ ਸਿੱਖੀ ਦੀ। ਜਦੋਂ ਵੀ ਬਾਬਾ ਸਾਈ ਦਾਸ ਜੀ ਡਰੋਲੀ ਪਿੰਡ ਆਪਣੇ ਸਹੁਰੇ ਨਗਰ ਵਿੱਚ ਆਉਂਦੇ,
ਨਰਗਨ ਹੇਰੇ ਗੁਰਮਤ ਧਾਰੇ,
ਇੱਥੇ ਬਹੁਤ ਸਾਰੇ ਸਿੱਖਾਂ ਦੀ ਸੰਗਤ ਚ ਰਹਿੰਦੇ, ਕਈ ਕਈ ਦਿਨ ਰਹਿ ਜਾਂਦੇ, ਸਤ ਸੰਗਤ ਕਰਦੇ, ਉਹਨਾਂ ਦੀ ਸੰਗਤ ਕਰਕੇ ਨਾਮ ਜਪਦੇ। ਨਾਮ ਜਪਣ ਦੀ ਇਹਨਾਂ ਦੇ ਅੰਦਰ ਪ੍ਰੇਰਨਾ ਬਣ ਗਈ, ਉਰੇ ਗੁਰਮਤ ਦੇ ਧਾਰਨੀ ਹੋ ਗਏ।
ਤਿੰਨ ਕੀ ਸੰਗਤ ਤੇ ਮਨ ਟਰਿਓ,
ਕਿਉਂਕਿ ਸਤ ਸੰਗਤ ਦੀ ਸੰਗਤ ਕਰਦਿਆਂ ਇਹਨਾਂ ਦਾ ਵੀ ਮਨ ਢਲ ਗਿਆ। ਜਿਹੋ ਜੀ ਦੀ ਸੰਗਤ ਕਰੀਏ ਮਨ ਉਦਾਂ ਦਾ ਹੋ ਜਾਂਦਾ ਹੈ। ਜੋ ਡੱਲੇ ਪਿੰਡ ਚ ਸੰਗਤ ਰਹਿੰਦੀ ਸੀ, ਗੁਰਸਿੱਖ ਰਹਿੰਦੇ ਸਨ, ਉਹਨਾਂ ਦੀ ਸੰਗਤ ਕਰਦਿਆਂ ਭਾਈ ਸਾਈ ਦਾਸ ਨੂੰ ਵੀ ਰੰਗ ਲੱਗ ਗਿਆ, ਇਹਨਾਂ ਦਾ ਜਿਹੜਾ ਮਨ ਸੀ ਉਹ ਵੀ ਗੁਰਮਤ ਦੇ ਸੰਚੇ ਚ ਢਲ ਗਿਆ।
ਸ਼੍ਰੀ ਅਰਜਨ ਕੋ ਸਤ ਗੁਰ ਕਰਿਓ,
ਜਦੋਂ ਪੰਜਵੇਂ ਪਾਤਸ਼ਾਹ ਗੁਰੂ ਸੀ ਨਾ ਬਾਬਾ ਸਾਈ ਦਾਸ ਜੀ ਨੇ ਪੰਜਵੇਂ ਪਾਤਸ਼ਾਹ ਦੇ ਵੇਲੇ ਗੁਰੂ ਅਰਜਨ ਸਾਹਿਬ ਕੋਲੋਂ ਸਿੱਖੀ ਧਾਰਨ ਕੀਤੀ, ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਇਹਨਾਂ ਨੇ ਸਿੱਖੀ ਗ੍ਰਹਿਣ ਕੀਤੀ।
ਸਿੱਖੀ ਗੁਣ ਸਮੇਤ ਉਰ ਤਾਰੀ,
ਸਿੱਖੀ ਗੁਣਾਂ ਦੇ ਸਮੇਤ ਧਾਰਨ ਕੀਤੀ। ਸਿੱਖੀ ਦਾ ਮਤਲਬ ਇਹੀ ਵੀ ਨਾਲ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ, ਕੱਲਾ ਸਿੱਖਾਂ ਦੇ ਘਰ ਜਾ ਕੇ ਜਾਂ ਜਨਮ ਲੈ ਕੇ ਤਾਂ ਸਿੱਖ ਨਹੀਂ ਹੋ ਜਾਈਦਾ, ਉਹਦੇ ਲਈ ਸਿੱਖਾਂ ਦੇ ਗੁਣਾਂ ਨੂੰ ਗ੍ਰਹਿਣ ਵੀ ਕਰਨਾ ਪੈਂਦਾ ਹੈ। ਤੋ ਬਾਬਾ ਸਾਈ ਦਾਸ ਜੀ ਨੇ ਸਿੱਖੀ ਦੇ ਨਾਲ ਨਾਲ ਸਿੱਖੀ ਦੀਆਂ ਜਿਹੜੀਆਂ ਰੋਹ ਰੀਤੀਆਂ ਨੇ, ਸਿੱਖੀ ਦੀ ਜਿਹੜੀ ਮਰਜ਼ਾਦਾ ਹੈ, ਸਿੱਖੀ ਦੀ ਰਹਿਣੀ ਸਹਿਣੀ ਬਹਿਣੀ ਹੈ, ਸਿੱਖੀ ਦੇ ਜਿਹੜੇ ਗੁਣ ਨੇ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਭਜਨ ਕਰਨਾ, ਸਤਸੰਗਤ ਕਰਨੀ, ਗੁਰਸਿੱਖਾਂ ਦੀ ਟਹਿਲ ਕਬਾਵਣੀ, ਪਰਉਪਕਾਰੀ ਬਿਰਤੀ ਰੱਖਣੀ, ਲੰਗਰ ਲਾਉਣੇ, ਔਰ ਗਰੀਬ ਨੂੰ, ਲੋੜਵੰਦ ਨੂੰ, ਅਭਿਆਗਤ ਨੂੰ ਆਪਣੇ ਦਰੋਂ ਭੁੱਖਾ ਨਾ ਜਾਣ ਦੇਣਾ। ਤੋ ਇਸ ਪ੍ਰਕਾਰ ਦੀ ਜਿਹੜੀ ਸ਼ੁਭ ਗੁਣਾਂ ਵਾਲੀ ਗੁਰਸਿੱਖੀ ਹੈ ਉਹ ਭਾਈ ਸਾਈ ਦਾਸ ਜੀ ਨੇ ਧਾਰਨ ਕੀਤੀ ਹੈ।
ਸ਼ਰਧਾਲੂ ਚਿਤ ਭਗਤ ਉਦਾਰੀ,
ਬਹੁਤ ਹੀ ਜ਼ਿਆਦਾ ਸ਼ਰਧਾਲੂ ਨੇ ਭਾਈ ਸਾਈ ਦਾਸ ਜੀ, ਹਿਰਦੇ ਵਿੱਚ ਚਿੱਤ ਚ ਪਰਮੇਸ਼ਰ ਦੀ ਭਗਤੀ ਵਸਦੀ ਹੈ, ਹਰ ਵੇਲੇ ਪ੍ਰਭੂ ਭਗਤੀ, ਕਿਉਂਕਿ ਗੁਰੂ ਘਰ ਵਿੱਚ ਭਗਤੀ ਪਰੰਪਰਾ ਬੁੱਕ ਹੈ। ਇਹ ਯਾਦ ਰੱਖਣਾ ਚਾਹੀਦਾ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਮੁੱਖ ਪਰੰਪਰਾ ਹੈ ਉਹ ਭਗਤੀ ਪਰੰਪਰਾ ਹੈ। ਭਗਤੀ ਪਰੰਪਰਾ ਤੋਂ ਹੀ ਬਾਅਦ ਵਿੱਚ ਗਿਆਨ ਉਤਪੰਨ ਹੁੰਦਾ ਹੈ। ਪਹਿਲਾਂ ਗਿਆਨ ਨਹੀਂ, ਪਹਿਲਾਂ ਭਗਤੀ ਹੈ, ਭਗਤੀ ਤੋਂ ਬਾਅਦ ਫਿਰ ਗਿਆਨ ਉਤਪੰਨ ਹੁੰਦਾ ਹੈ। ਗੁਰੂ ਘਰ ਦਾ ਜਿਹੜਾ ਗਿਆਨ ਹੈ ਉਹ ਭਗਤੀ ਲਵਰੇਜ਼ ਹੈ, ਕੱਲਾ ਖੁਸ਼ਕ ਗਿਆਨ ਨਹੀਂ ਵੀ ਮੈਂ ਹੀ ਬ੍ਰਹਮ ਹਾਂ, ਇਹਦੇ ਵਿੱਚ ਭਗਤੀ ਦਾ ਮਿਸ਼ਰਣ ਹੈ ਵੀ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਤੋ ਭਗਤੀ ਲਵਰੇਜ਼ ਗਿਆਨ ਦੇ ਰੰਗ ਦੇ ਵਿੱਚ ਬਾਬਾ ਸਾਈ ਦਾਸ ਜੀ ਰੰਗੇ ਰਹਿੰਦੇ ਨੇ, ਅੱਠੇ ਪੈਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਚ ਤਤਪਰ ਰਹਿੰਦੇ ਹਨ।
ਨਿਜ ਨਿਕੇਤ ਗਮਨਿਓ ਗੁਰ ਭਜੈ,
ਜਦੋਂ ਆਪਣੇ ਘਰ ਚਲੇ ਗਏ ਗੁਰਸਿੱਖੀ ਧਾਰਨ ਕਰਕੇ ਬਾਬਾ ਸਾਈ ਦਾਸ ਜੀ, ਤੋ ਡਰੋਲੀ ਪਿੰਡ ਜਾ ਕੇ ਆਪਣੇ ਨਗਰ ਵਿੱਚ ਆਪਣੇ ਘਰ ਚ ਵੀ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਦੇ। ਪਰਮੇਸ਼ਰ ਦਾ ਭਜਨ ਕਰਦੇ ਹਨ।
ਸਿਮਰਤ ਸਤਨਾਮ ਨਿਤ ਜਜੈ,
ਔਰ ਹਰ ਵੇਲੇ ਵਾਹਿਗੁਰੂ 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 ਦਾ ਜਾਪ ਜਪਦੇ ਔਰ ਅੰਮ੍ਰਿਤ ਵੇਲੇ ਜਾਗਦੇ ਹਨ।
ਇਮ ਸਿੱਖ ਪਾ ਕੇ ਤਿਕ ਦਿਨ ਪਾਛੈ,
ਇਹਦਾ ਕੁਝ ਸਮੇਂ ਵਿਚ ਹੀ ਕਮਾਉਂਦਿਆਂ ਭਜਨ ਕਰਦਿਆਂ ਭਾਈ ਸਾਈ ਦਾਸ ਜੀ ਗੁਰੂ ਘਰ ਦੇ ਮਹਾਨ ਸਿੱਖ ਹੋ ਨਿਬੜੇ, ਮਹਾਨ ਗੁਰਸਿੱਖੀ ਨੂੰ ਧਾਰਨ ਕਰਨ ਵਾਲੇ ਮਹਾਨ ਗੁਰਸਿੱਖ ਹੋ ਗਏ।
ਭਾਸਨ ਬੰਦ ਗੁਰੂ ਕੋ ਆਛੈ,
ਫਿਰ ਮਹਾਰਾਜ ਜੀ ਨਾਲ ਸੰਬੰਧ ਜੁੜ ਗਿਆ, ਛੇਵੇਂ ਪਾਤਸ਼ਾਹ ਨਾਲ ਰਿਸ਼ਤੇਦਾਰੀ ਬਣ ਗਈ, ਕਿਉਂਕਿ ਮਾਤਾ ਦਮੋਦਰੀ ਜੇ ਜਿਹਨਾਂ ਦੇ ਵੱਡੇ ਭੈਣ ਸਨ ਬੀਬੀ ਰਾਮੋ ਜੀ, ਉਹ ਭਾਈ ਸਾਈ ਦਾਸ ਜੀ ਨੂੰ ਵਿਆਹੇ ਹੋਏ ਸੀ। ਪਰਮੇਸ਼ਰ ਦੀ ਖੇਡ ਬਣੀ ਕੋਈ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਸਨ ਬਾਬਾ ਸਾਈ ਦਾਸ ਜੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਤਿਨਾਂ ਦਾ ਸੰਬੰਧ ਜੁੜ ਗਿਆ।
ਅਤੇ ਆਨੰਦ ਤਿਸ ਕੋ ਮਨ ਹੋਵਾ,
ਜਦੋਂ ਗੁਰੂ ਘਰ ਨਾਲ ਰਿਸ਼ਤਾ ਵੀ ਬਣ ਗਿਆ, ਸੰਬੰਧ ਬਣ ਗਿਆ, ਇਰਦਾ ਆਨੰਦ ਨਾਲ ਭਰ ਗਿਆ ਕਿ ਚਲੋ ਸਬੱਬੀ ਹੁਣ ਗੁਰੂ ਪਾਤਸ਼ਾਹ ਦੇ ਮੇਲੇ ਹੋਇਆ ਕਰਨਗੇ, ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰਾਂਗੇ, ਮਹਾਰਾਜ ਜੀ ਦੇ ਬਚਨ ਸੁਣਿਆ ਕਰਾਂਗੇ ਜਦੋਂ ਸਾਡੇ ਕੋਲ ਆਇਆ ਕਰਨਗੇ, ਇਹ ਭਾਵਨਾ ਭਾਈ ਸਾਈ ਦਾਸ ਜੀ ਦੇ ਹਿਰਦੇ ਚ ਜਾਗ ਪਈ।
ਕਈ ਵਾਰ ਗੁਰ ਦਰਸ਼ਨ ਜੋਵਾ,
ਕਈ ਵਾਰ ਭਾਈ ਸਾਈ ਦਾਸ ਜੀ ਨੇ ਆਉਣਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ।
ਪਾਰੋ ਪਰਮ ਸਿੱਖ ਕੁਲ ਜਾਹੀ,
ਬ੍ਰਹਮ ਗਿਆਨੀ ਭਾਈ ਪਾਰੋ ਜੀ ਜੁਲਕਾ ਪਰਮ ਹੰਸ ਜੋ ਮਹਾਨ ਗੁਰਸਿੱਖ ਸਨ,
ਰਾਮੋ ਜਨਮ ਲੀਨ ਤਿਸ ਮਾਹੀ,
ਉਸੇ ਭਾਈ ਪਾਰੋ ਜੀ ਦੀ ਕੁਲ ਚੋਂ ਬੀਬੀ ਰਾਮੋ ਨੇ ਜਨਮ ਲਿਆ ਸੀ। ਭਾਈ ਪਾਰੋ ਜੀ ਐਸੀ ਉੱਚ ਅਵਸਥਾ ਦੇ ਮਹਾਂਪੁਰਖ ਮਾਲਕ ਸੀ ਜਿਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ, ਭਾਈ ਪਾਰੋ ਜੀ ਸਾਡਾ ਚਿਤ ਕਰਦਾ ਅਸੀਂ ਤੁਹਾਨੂੰ ਗੁਰਤਾ ਗੱਦੀ ਦੇ ਦਈਏ, ਕਿੱਡੀ ਉੱਚੀ ਅਵਸਥਾ ਹੋਵੇਗੀ। ਉਸ ਕੁਲ ਦੇ ਵਿੱਚ ਬੀਬੀ ਰਾਮੋ ਨੇ ਜਨਮ ਲਿਆ ਸੀ।
ਪਰੰਪਰਾ ਸਿੱਖੀ ਕਰ ਜਾਹੂ,
ਔਰ ਇਹਨਾਂ ਦੇ ਘਰ ਵਿੱਚ ਬੀਬੀ ਰਾਮੋ ਨੂੰ ਜਿਹੜੀ ਸਿੱਖੀ ਸੀ ਉਹ ਗੁਣਤੀ ਜੀ ਮਿਲੀ ਸੀ। ਗੁਰੂ ਘਰ ਵਿੱਚ ਜਿਹੜੀ ਗੁਰਸਿੱਖੀ ਦੀ ਪਰੰਪਰਾ ਭਾਈ ਪਾਰੋ ਜੀ ਨੇ ਧਾਰਨ ਕੀਤੀ, ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਟੱਬਰ ਵਿੱਚ ਚੱਲਦੀ ਆਈ।
ਯਾ ਤੇ ਗੁਰਮਤ ਧਰ ਉਰ ਮਾਹੂ,
ਇਸ ਕਰਕੇ ਬੀਬੀ ਰਾਮੋ ਵੀ ਗੁਰਮਤ ਦੀ ਧਾਰਨੀ ਸੀ, ਕਿਉਂਕਿ ਜਿਹਦੇ ਪਿਓ ਦਾਦੇ ਪੜਦਾਦੇ ਗੁਰਸਿੱਖ ਸਨ, ਗੁਰੂ ਘਰ ਦੀ ਸਿੱਖੀ ਕਮਾਉਂਦੇ ਸਨ, ਉਹ ਸਿੱਖੀ ਵਾਲੇ ਗੁਣ, ਉਹ ਸਿੱਖੀ ਵਾਲਾ ਜਜ਼ਬਾ, ਸਿੱਖੀ ਦੀਆਂ ਪਰੰਪਰਾਵਾਂ, ਰੋਹ ਰੀਤੀਆਂ ਉਹਦੇ ਧਾਰਨੀ ਸਨ ਬੀਬੀ ਰਾਮੋ ਜੀ।
ਮਾਤ ਪਿਤਾ ਗੁਰ ਕੇ ਸਿੱਖ ਪਾਰੇ,
ਕਿਉਂਕਿ ਬੀਬੀ ਰਾਮੋ ਦੇ ਜਿਹੜੇ ਮਾਤਾ ਪਿਤਾ ਸਨ ਬਾਬਾ ਨਰਾਇਣ ਦਾਸ ਜੀ ਹੋਣੀ, ਉਹ ਵੀ ਗੁਰੂ ਘਰ ਦੇ ਮਹਾਨ ਸਿੱਖ ਸਨ।
ਕਿਉਂ ਸੰਤਤ ਸਿੱਖੀ ਨਹਿ ਧਾਰੇ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹਦੇ ਮਾਤਾ ਪਿਤਾ ਗੁਰਸਿੱਖ ਹੋਣ, ਗੁਰਸਿੱਖੀ ਚ ਪਰਪੱਕ ਹੋਣ, ਭਲਾ ਉਹਨਾਂ ਦੀ ਸੰਤਾਨ ਸਿੱਖ ਕਿਉਂ ਨਾ ਹੋਵੇ, ਉਹਨਾਂ ਦੀ ਸੰਤਾਨ ਵੀ ਸਿੱਖ ਹੋਵੇਗੀ। ਜੇ ਮਾਂ ਬਾਪ ਗੁਰਸਿੱਖੀ ਦੇ ਸੰਸਕਾਰਾਂ ਸਹਿਤ ਘਰ ਵਿੱਚ ਨਿਤਨੇਮ ਕਰਦੇ ਆ, ਗੁਰਸਿੱਖੀ ਵਾਲੀ ਮਰਿਆਦਾ ਰੱਖਦੇ ਆ, ਗੁਰਸਿੱਖੀ ਦੀ ਪਰੰਪਰਾ ਦੇ ਧਾਰਨੀ ਮਰਿਆਦਾਵਾਂ ਦੇ ਧਾਰਨੀ ਹੁੰਦੇ ਆ, ਤੇ ਬੱਚੇ ਬਦੋ ਬਦੀ ਗੁਰਸਿੱਖੀ ਦੇ ਸੰਸਕਾਰ ਗ੍ਰਹਿਣ ਕਰਦੇ ਨੇ, ਜੇ ਮਾਂ ਬਾਪ ਦਾ ਜੀਵਨ ਢਿੱਲਾ ਹੋਵੇ ਤੇ ਫਿਰ ਬੱਚਿਆਂ ਦਾ ਜੀਵਨ ਵੀ ਢਿੱਲਾ ਹੋ ਜਾਂਦਾ ਹੈ। ਕਹਿੰਦੇ ਜਿਨ੍ਹਾਂ ਦੇ ਮਾਤਾ ਪਿਤਾ ਗੁਰਸਿੱਖ ਨੇ ਉਹਨਾਂ ਦੇ ਬੱਚੇ ਭਲਾ ਕਿਉਂ ਨਾ ਗੁਰਸਿੱਖ ਹੋਣਗੇ, ਇਹ ਤਾਂ ਸੁਭਾਵਿਕ ਹੈ ਵੀ ਉਹ ਗੁਰਸਿੱਖ ਹੀ ਹੋਣਗੇ। ਹਾਂ ਕੋਈ ਕਰੋੜਾਂ ਚੋਂ ਇੱਕ ਅੱਧਾ ਮੰਦ ਕਰਮੀ ਹੋਵੇ ਤਾਂ ਹੋਵੇ, ਜਿਹੜਾ ਮਾਂ ਬਾਪ ਗੁਰਸਿੱਖ ਹੋਣ ਤੇ ਉਹਨਾਂ ਦੇ ਘਰ ਚ ਜਨਮ ਲਵੇ ਤੇ ਉਹ ਗੁਰਸਿੱਖੀ ਨਾ ਧਾਰਨ ਕਰੇ, ਬਹੁਤ ਘੱਟ ਚਾਂਸ ਹੁੰਦਾ ਏਦਾਂ ਦਾ। ਤੋ ਜੇ ਮਾਤਾ ਪਿਤਾ ਗੁਰਸਿੱਖ ਨੇ ਤਾਂ ਬੱਚੇ ਸੁਭਾਵਿਕ ਹੈ ਗੁਰਸਿੱਖੀ ਦੇ ਧਾਰਨੀ ਹੋਣਗੇ।
ਰਾਮੋ ਸਿਮਰਤ ਸਤ ਗੁਰ ਨੀਤ,
ਬੀਬੀ ਰਾਮੋ ਵੀ ਰੋਜ਼ ਵਾਹਿਗੁਰੂ ਜਪਦੀ ਹੈ, ਰੋਜ਼ ਹੀ ਨਾਮ ਜਪਦੀ ਹੈ।
ਹਿਤ ਕਲਿਆਣ ਪ੍ਰੇਮ ਧਰ ਚੀਤ,
ਆਪਣੇ ਕਲਿਆਣ ਲਈ ਨਾਮ ਜਪਦੀ ਹੈ ਵੀ ਮੇਰੀ ਕਲਿਆਣ ਹੋਵੇ, ਮੈਨੂੰ ਮੋਕਸ਼ ਦੀ ਮੁਕਤੀ ਦਾ ਦਾਨ ਪ੍ਰਾਪਤ ਹੋਵੇ।
ਦੰਪਤ ਮਹਿ ਗੁਰਮਤ ਅਤ ਹੋਈ,
ਦੋਹਾਂ ਵਿੱਚ ਦੰਪਤੀ ਵਿੱਚ ਦੋਨਾਂ ਵਿੱਚ ਹੀ ਗੁਰਮਤ ਹੈ। ਭਾਈ ਸਾਈ ਦਾਸ ਵੀ ਗੁਰਮਤ ਦੇ ਧਾਰਨੀ ਨੇ ਤੇ ਬੀਬੀ ਰਾਮੋ ਵੀ ਗੁਰਮਤ ਦੀ ਧਾਰਨੀ ਹੈ।
ਗੁਰ ਗੁਰ ਸਿਮਰਤ ਦੁਰਮਤ ਖੋਈ,
ਔਰ ਦੋਵੇਂ ਜੀ ਰਲ ਕੇ ਗੁਰੂ ਗੁਰੂ ਜਪਦੇ ਨੇ, ਨਾਮ ਜਪਦੇ ਨੇ, ਔਰ ਨਾਮ ਜਪਦਿਆਂ ਜਪਦਿਆਂ ਇਹਨਾਂ ਦੇ ਅੰਦਰੋਂ ਦੁਰਮਤ ਪੈੜੀ ਤੇ ਖੋਟੀ ਮਤ ਜਿਹੜੀ ਆ ਉਹ ਚਲੀ ਗਈ।
ਹੋਏ ਪੁਰਬ ਦਿਨ ਦੀਪਕ ਮਾਲਾ,
ਜਦੋਂ ਕੋਈ ਪੁਰਬ ਦਾ ਦਿਨ ਹੁੰਦਾ, ਦੀਪ ਮਾਲਾ ਦਾ ਜੋੜ ਮੇਲਾ ਹੋਵੇ, ਵਿਸਾਖੀ ਦਾ ਪੁਰਬ ਹੋਵੇ ਜਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਹੋਵੇ,
ਕਿਦੋਂ ਵਿਸਾਖੀ ਮੇਲ ਵਿਸਾਲਾ,
ਜਾਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਪੁਰਬ ਹੋਵੇ, ਜਾਂ ਵਿਸਾਖੀ ਦਾ ਜੋੜ ਮੇਲਾ ਹੋਵੇ,
ਦੰਪਤ ਆਏ ਦਰਸ ਕੋ ਕਰਤੇ,
ਦੋਵੇਂ ਆਪਣੇ ਨਗਰ ਭਾਈ ਕੀ ਡਰੋਲੀ ਤੋਂ ਚੱਲ ਕੇ ਆਉਂਦੇ, ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਜੋੜ ਮੇਲਿਆਂ ਚ ਹਾਜ਼ਰੀ ਭਰਦੇ ਔਰ ਮਹਾਰਾਜ ਜੀ ਦੇ ਦਰਸ਼ਨ ਕਰਦੇ। ਖਾਲਸਾ ਜੀ, ਜਿੰਨੇ ਗੁਰੂ ਘਰਾਂ ਦੇ ਜੋੜ ਮੇਲੇ ਨੇ, ਉਹਨਾਂ ਜੋੜ ਮੇਲਿਆਂ ਚ ਹੋ ਸਕੇ ਤੇ ਸਾਨੂੰ ਸਭ ਨੂੰ ਹਾਜ਼ਰੀਆਂ ਭਰਨੀਆਂ ਚਾਹੀਦੀਆਂ। ਪੁਰਾਤਨ ਸਮਿਆਂ ਤੋਂ ਗੁਰਸਿੱਖ ਜੋੜ ਮੇਲਿਆਂ ਦੇ ਦਰਸ਼ਨ ਦਾਰਾਂ ਦੀ ਕਾਂਖਾ ਰੱਖਦਾ ਹੈ। ਹੁਣ ਵੀ ਦਲਾਂ ਪੰਥਾਂ ਵਿੱਚ ਜਦੋਂ ਅਰਦਾਸ ਹੁੰਦੀ ਹੈ, ਉਹ ਬਕਾਇਦਾ ਜੋੜ ਮੇਲਿਆਂ ਦਾ ਧਿਆਨ ਵੀ ਧਾਰਦੇ ਹਨ। ਜਿਤਨੇ ਗੁਰੂ ਘਰਾਂ ਦੇ ਜੋੜ ਮੇਲੇ ਨੇ, ਚਾਹੇ ਇਸ ਸਥਾਨ ਤੇ ਪੰਚਮੀ ਦੇ ਜੋੜ ਮੇਲੇ ਹੁੰਦੇ ਹੈ, ਵਿਸਾਖੀ ਦੀ ਸੰਕ੍ਰਾਂਤ ਦੇ ਜੋੜ ਮੇਲੇ ਹੁੰਦੇ ਹੈ, ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਪੁਰਬਾਂ ਦੇ ਜੋੜ ਮੇਲੇ ਨੇ, ਦੀਵਾਲੀ ਦੇ ਜੋੜ ਮੇਲੇ ਨੇ, ਹੋਲੇ ਮਹੱਲੇ ਦੇ ਜੋੜ ਮੇਲੇ ਨੇ, ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਜੋੜ ਮੇਲੇ ਨੇ, ਇਸੇ ਤਰ੍ਹਾਂ ਚਾਹੇ ਦੁਸਹਿਰੇ ਦੇ ਜੋੜ ਮੇਲੇ ਚਮਕੌਰ ਸਾਹਿਬ ਜਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਮੁੱਚਾ ਪੰਥ ਮਨਾਉਂਦਾ ਹੈ, ਇਹਨਾਂ ਜੋੜ ਮੇਲਿਆਂ ਵਿੱਚ ਅੱਗੇ ਪਿੱਛੇ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ, ਤਾਂ ਜੋ ਸਾਡੇ ਅੰਦਰ ਸਿੱਖੀ ਦੇ ਸੰਸਕਾਰ ਭਾਵ ਬਣੇ ਰਹਿਣ। ਪਰ ਅੱਜ ਕੱਲ ਸਾਡੇ ਮਨ ਚ ਹੁੰਦਾ ਵੀ ਉੱਥੇ ਰਸ਼ ਬਹੁਤ ਹੁੰਦਾ ਤੇ ਜਾਣ ਵੇਲੇ ਅਸੀਂ ਕਈ ਵਾਰੀ ਮਨ ਚਾਨਣਾ ਕਰਨੀ ਕਰ ਜਾਂਦੇ ਹਾਂ। ਯਤਨ ਕਰਨਾ ਚਾਹੀਦਾ ਸਾਲ ਚ ਦੋ ਚਾਰ ਜੋੜ ਮੇਲਿਆਂ ਚ ਹਾਜ਼ਰੀਆਂ ਜ਼ਰੂਰ ਭਰਿਆ ਕਰੀਏ। ਤੋ ਭਾਈ ਸਾਈ ਦਾਸ ਜੀ ਔਰ ਬੀਬੀ ਰਾਮੋ ਜੀ, ਜਦੋਂ ਵੀ ਕੋਈ ਜੋੜ ਮੇਲਾ ਹੁੰਦਾ ਸ੍ਰੀ ਅੰਮ੍ਰਿਤਸਰ ਸਾਹਿਬ, ਉਹਨਾਂ ਜੋੜ ਮੇਲਿਆਂ ਦੇ ਉੱਤੇ ਜਾ ਕੇ ਹਾਜ਼ਰੀ ਭਰਦੇ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਮਿਲ ਮਿਲ ਬ੍ਰਿਹੋ ਕੇ ਦੁੱਖ ਪਰ ਹਰਤੇ,
ਮਿਲ ਮਿਲ ਕੇ ਜਿਹੜੇ ਵਿਛੋੜੇ ਦੇ ਦੁੱਖ ਨੇ, ਕਿਉਂਕਿ ਬਿਰਹਾ ਦਾ ਦੁੱਖ ਉਹ ਤਾਂ ਸਤਿਗੁਰਾਂ ਨੂੰ ਮਿਲ ਕੇ ਹੀ ਦੂਰ ਹੁੰਦਾ, ਤਾਂ ਜਿਹੜੀ ਗੁਰਦੇਵ ਦੇ ਨਾਲੋਂ ਬਿਰਹਾ ਦਾ ਵਿਛੋੜੇ ਦਾ ਦੁੱਖ ਹੈ, ਉਹ ਮਿਲ ਮਿਲ ਕੇ ਦੂਰ ਕਰਦੇ ਹਨ।
ਤਿੰਨੋ ਸਦਨ ਚਿੰਨ ਵਾਵਨ ਕੀਨਾ,
ਭਾਈ ਸਾਈ ਦਾਸ ਜੀ ਤੇ ਮਹਾਰਾਜ ਜੀ ਦੀ ਕਿਰਪਾ ਹੋਈ, ਪਹਿਲਾਂ ਕੱਚਾ ਮਕਾਨ ਸੀ ਤੇ ਮਹਾਰਾਜ ਜੀ ਦੀ ਦਇਆ ਮਾਇਆ ਹੋਈ ਤੇ ਪੱਕਾ ਮਕਾਨ ਬਣਾਇਆ। ਭਾਈ ਸਾਈ ਦਾਸ ਜੀ ਪੱਕੇ ਮਕਾਨ ਦੀ ਰਚਨਾ ਕੀਤੀ,
ਧਨ ਗਨ ਤਹਿ ਲਗਾਏ ਸੁਖ ਧੀਨਾ,
ਬਹੁਤ ਸਾਰੀ ਮਾਇਆ ਭਾਈ ਸਾਈ ਦਾਸ ਜੀ ਨੇ ਖਰਚੀ, ਮਕਾਨ ਨੂੰ ਪੂਰੀਆਂ ਰੀਝਾਂ ਦੇ ਨਾਲ ਬਣਾਇਆ।
ਬਹੁਤ ਸੁੰਦਰ ਮੰਦਿਰ ਜਬ ਬਣਿਓ,
ਜਦੋਂ ਮਕਾਨ ਬਣ ਕੇ ਬੜਾ ਸੋਹਣਾ ਤਿਆਰ ਹੋ ਗਿਆ,
ਕਾਰੀਗਰ ਸੁਮਤ ਤੇ ਚਿਨਿਓ,
ਜਿਹੜੇ ਕਾਰੀਗਰ ਸੀ ਬੜੇ ਸਿਆਣੇ, ਉਹਨਾਂ ਨੇ ਕੱਲੀ ਕੱਲੀ ਚੀਜ਼ ਬੜੀ ਸੋਹਣੀ ਮੱਤ ਦੇ ਨਾਲ ਮਕਾਨ ਦੀ ਉਸਾਰੀ ਕੀਤੀ।
ਦੰਪਤ ਨੇ ਅਵਲੋਕਿਓ ਆਛੇ,
ਜਦੋਂ ਮਕਾਨ ਬਣ ਗਿਆ ਪੂਰਾ, ਦੋਹਾਂ ਜੀਆਂ ਨੇ ਵੇਖਿਆ ਵੀ ਬੜਾ ਸੁੰਦਰ ਮਕਾਨ ਬਣ ਗਿਆ।
ਤਿਸ ਮੈਂ ਬਸਬੋ ਨਹਿ ਔਰ ਬਾਂਛੇ,
ਪਰ ਉਸ ਮਕਾਨ ਵਿੱਚ ਰਿਹਾਇਸ਼ ਨਹੀਂ ਕੀਤੀ ਦੋਹਾਂ ਨੇ। ਮਕਾਨ ਬਣ ਗਿਆ, ਵੇਖਿਆ ਵੀ ਦੋਹਾਂ ਨੇ ਮਕਾਨ ਤਿਆਰ ਹੋ ਗਿਆ, ਪਰ ਉਹਦੇ ਚ ਰਹਿਸ਼ ਨੀ ਕੀਤੀ।
ਕਰਿਓ ਪ੍ਰੇਮ ਗੁਰ ਪੂਰਬ ਬਸੈ,
ਮਨ ਚ ਪ੍ਰੇਮ ਕੀਤਾ ਵੀ ਇਸ ਮਕਾਨ ਚ ਅਸੀਂ ਪਹਿਲਾਂ ਨੀ ਵਸਣਾ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਇਹਦੇ ਚ ਚਰਨ ਪਾਉਣਗੇ, ਫਿਰ ਅਸੀਂ ਆਪਣਾ ਨਿਵਾਸ ਕਰਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੁਣ ਤਾਂ ਹੀ ਗੁਰਸਿੱਖਾਂ ਦੀ ਪਰੰਪਰਾ ਹੈ, ਜਦੋਂ ਗੁਰੂ ਕੇ ਸਿੱਖ ਆਪਣਾ ਨਵਾਂ ਮਕਾਨ ਬਣਾਉਂਦੇ, ਪਹਿਲਾਂ ਬਣਾਉਣ ਵੇਲੇ ਵੀ ਨੀਂਹ ਪੱਥਰ ਰੱਖਣਾ ਹੋਵੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਨੀਂਹ ਪੱਥਰ ਰੱਖਦੇ, ਮਹਾਰਾਜ ਇਹ ਬਣ ਜਾਏ, ਤਿਆਰ ਹੋ ਜਾਏ। ਜਦੋਂ ਤਿਆਰ ਹੋ ਜਾਂਦਾ ਮਕਾਨ ਤੇ ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਵਾਰੇ ਲਿਆਉਂਦੇ ਘਰ, ਕੋਈ ਸਹਿਜ ਪਾਠ ਕਰਾਉਂਦਾ, ਕੋਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਕੇ ਭੋਗ ਪਵਾ ਕੇ ਫਿਰ ਬਾਅਦ ਵਿੱਚ ਆਪਣੀ ਰਿਹਾਇਸ਼ ਕਰਦੇ। ਹੁਣ ਤਾਂ ਹੀ ਗੁਰਸਿੱਖਾਂ ਦੀ ਮਰਜ਼ਾਦਾ ਹੈ। ਭਾਈ ਸਾਈ ਦਾਸ ਜੀ ਨੇ ਮਕਾਨ ਬਣਿਆ ਨਵਾਂ, ਪਰ ਆਪ ਰਿਹਾਇਸ਼ ਨਹੀਂ ਕੀਤੀ, ਵਿੱਚ ਮਨ ਚ ਸੰਕਲਪ ਕੀਤਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਪਹਿਲਾਂ ਇਸ ਮਕਾਨ ਚ ਚਰਨ ਪਾਵਣ, ਫਿਰ ਅਸੀਂ ਬਾਅਦ ਵਿੱਚ ਇਹਦੇ ਚ ਆਪਣੀ ਰਿਹਾਇਸ਼ ਕਰਾਂਗੇ।
ਪੁਨ ਪਸ਼ਚਾਤ ਸਦਨ ਇਸ ਧਸੈ,
ਫਿਰ ਇਹਦੇ ਵਿੱਚ ਅਸੀਂ ਆਪਣੀ ਰਿਹਾਇਸ਼ ਰੱਖਾਂਗੇ।
ਪ੍ਰਥਮ ਨਹੀਂ ਇਹ ਹਮਾਰੇ ਜੋਗ,
ਪਹਿਲਾਂ ਇਹ ਸਾਡੇ ਯੋਗ ਨਹੀਂ ਹੈ, ਇਹ ਪਹਿਲਾਂ ਗੁਰੂ ਯੋਗ ਹੈ, ਪਹਿਲਾਂ ਸਤਿਗੁਰੂ ਜੀ ਚਰਨ ਪਾਉਣਗੇ ਫਿਰ ਸਾਡੇ ਰਹਿਣ ਲਾਇਕ ਹੋਣਾ। ਮਹਾਰਾਜ ਜੀ ਜਦੋਂ ਤੱਕ ਇਹਦੇ ਚ ਨਹੀਂ ਆਉਂਦੇ, ਉਦੋਂ ਤੱਕ ਇਹ ਸਾਡੇ ਰਹਿਣ ਦੇ ਲਾਇਕ ਨਹੀਂ ਹੈ। ਵੇਖੋ ਭਾਵਨਾ, ਸਾਡੇ ਰਹਿਣ ਦੇ ਲਾਇਕ ਉਦੋਂ ਹੋਵੇਗਾ ਜਦੋਂ ਸਤਿਗੁਰੂ ਜੀ ਇਹਦੇ ਚ ਨਿਵਾਸ ਕਰਨਗੇ। ਖਾਲਸਾ ਜੀ ਕੜਾ ਪ੍ਰਸ਼ਾਦ ਦੀ ਗੁਰੂ ਚਰਨਾਂ ਚ ਆਪਾਂ ਭੇਟ ਕਰਕੇ ਅਰਦਾਸ ਹੁੰਦੀ ਹੈ ਨਾ ਪਹਿਲਾਂ, ਜੇ ਉਹ ਮਹਾਰਾਜ ਜੀ ਨੂੰ ਪ੍ਰਵਾਨ ਹੋ ਜਾਂਦੀ ਹੈ ਫਿਰ ਉਹ ਸਾਡੇ ਛਕਣ ਦੇ ਲਾਇਕ ਹੁੰਦੀ ਹੈ, ਤੇ ਜੇ ਮਹਾਰਾਜ ਜੀ ਅੱਗੇ ਅਰਦਾਸ ਨਾ ਕੀਤੀ ਜਾਵੇ ਫਿਰ ਤੇ ਇਕੱਲਾ ਕੜਾ ਹੀ ਹੈ ਨਾ। ਪ੍ਰਸ਼ਾਦ ਤਾਂ ਉਦੋਂ ਬਣਨਾ ਜਦੋਂ ਮਹਾਰਾਜ ਜੀ ਦੇ ਰਸਨੀ ਲਾਇਕ ਹੋਣਾ। ਇਸੇ ਤਰ੍ਹਾਂ ਗੁਰਸਿੱਖ ਲਈ ਭਾਈ ਸਾਈਂ ਦਾਸ ਜੀ ਨੇ ਸੰਕਲਪ ਕਰ ਲਿਆ, ਦੋਨਾਂ ਨੇ, ਬੀਬੀ ਰਾਮੋ ਨੇ ਵੀ ਪਹਿਲਾਂ ਸਤਿਗੁਰੂ ਜੀ ਇਹਦੇ ਵਿੱਚ ਆ ਕੇ ਜਦੋਂ ਰਹਿਣਗੇ ਫਿਰ ਇਹ ਸਾਡੇ ਰਹਿਣ ਲਾਇਕ ਹੋਣਾ, ਤੇ ਜਦੋਂ ਤੱਕ ਸਤਿਗੁਰੂ ਜੀ ਨੀ ਇੱਥੇ ਆਉਂਦੇ ਉਦੋਂ ਤੱਕ ਇਹ ਸਾਡੇ ਰਹਿਣ ਦੇ ਲਾਇਕ ਨਹੀਂ।
ਗੁਰ ਪਿੱਛੇ ਹਮ ਬਸ ਬੋ ਹੋਗ,
ਸਤਿਗੁਰੂ ਜੀ ਪਹਿਲਾਂ ਇਹਦੇ ਚ ਆ ਕੇ ਵਸਣ ਫਿਰ ਬਾਅਦ ਵਿੱਚ ਸਾਡੇ ਵਸਣ ਯੋਗ ਹੋਵੇਗਾ।
ਇਮ ਗਾਡੋ ਪ੍ਰਮ ਕਰ ਮਨ ਮਾਹੂ,
ਇਹਦਾ ਇਹ ਬੜਾ ਪ੍ਰਪੱਕ ਪ੍ਰਣ ਜਿਹੜਾ ਸੀ ਉਹ ਭਾਈ ਸਾਈ ਦਾਸ ਤੇ ਬੀਬੀ ਰਾਮੋ ਨੇ ਕਰ ਲਿਆ।
ਰੁਚਿਰ ਕੀ ਵਾਰ ਬਣਾਇਸ ਤਾਹੂ,
ਇਹਦੇ ਇੱਕ ਬੜਾ ਸੋਹਣਾ ਦਰਵਾਜਾ ਵੱਡਾ ਦਰਵਾਜਾ ਉਹਦਾ ਬਣਵਾਇਆ।
ਦਵਾਰ ਅਸੰਜਤ ਕਰ ਦੀਏ ਤਾਰੋ,
ਦਰਵਾਜਾ ਬਣਾ ਕੇ ਤੇ ਬਾਹਰ ਉਹਨੂੰ ਸੰਗਲ ਮਾਰ ਕੇ ਤੇ ਤਾਲਾ ਲਾ ਦਿੱਤਾ। ਲੋਕਾਂ ਚ ਅਕਸਰ ਵਹਿਮ ਪੈ ਜਾਂਦਾ, ਹੁਣ ਤਾਂ ਚਲੋ ਆਮ ਹੀ ਹੋ ਗਿਆ ਨਾ, ਘਰਾਂ ਨੂੰ ਤਾਲੇ ਤੁਲੇ ਲਾਣ ਲੱਗ ਪਏ। 10-20-30 ਸਾਲ 40 ਸਾਲ ਪਿੱਛੇ ਚਲੇ ਜਾਈਏ, ਬਜ਼ੁਰਗ ਘਰਾਂ ਨੂੰ ਤਾਲਾ ਨਹੀਂ ਸੀ ਲਾਉਣ ਦਿੰਦੇ। ਉਹ ਕਹਿੰਦੇ ਵਸਦੇ ਰਸਦੇ ਘਰਾਂ ਨੂੰ ਥੋੜੀ ਤਾਲੇ ਲਾਈਦੇ ਆ। ਉਹਨਾਂ ਦੀ ਸਿਆਣਪ ਹੁੰਦੀ ਸੀ ਵੀ ਇੱਕ ਅੱਧਾ ਜੀ ਤਾਂ ਘਰ ਰਵੇ, ਵੀ ਜਿਹੜਾ ਘਰ ਦੀ ਦੇਖਭਾਲ ਰੱਖੀ ਜਾਵੇ, ਮੁੜ ਕੇ ਚੋਰਾਂ ਨੂੰ ਥੋੜੀ ਦੋਸ਼ ਦੇਣਾ। ਉਹਨਾਂ ਨੇ ਤਾਂ ਘਰ ਲੁੱਗਾ ਵੇਖ ਕੇ, ਨਾਲੇ ਤਾਲੇ ਚੋਰਾਂ ਵਾਸਤੇ ਥੋੜੀ ਹੁੰਦੇ, ਸਾਧਾਂ ਵਾਸਤੇ ਹੁੰਦੇ ਆ, ਵੀ ਕਿਤੇ ਕਿਸੇ ਸਾਧ ਦਾ ਨਾ ਮਨ ਬਹੀਮਾਨ ਹੋ ਜਾਏ। ਚੋਰਾਂ ਵਾਸਤੇ ਕਾਹਦੇ ਤਾਲੇ ਹੁੰਦੇ? ਪੁਰਾਣੇ ਵੇਲਿਆਂ ਦੇ ਵਿੱਚ ਤਾਲੇ ਲੱਗਿਆਂ ਨੂੰ ਅਸ਼ੁਭ ਮੰਨਦੇ ਸੀ, ਉਹ ਇਸੇ ਕਰਕੇ ਅਸ਼ੁਭ ਮੰਨਦੇ ਸੀ। ਜਦੋਂ ਭਾਈ ਸਾਈ ਦਾਸ ਜੀ ਨੇ ਤਾਲਾ ਲਾ ਦਿੱਤਾ, ਲੋਕਾਂ ਨੇ ਗੱਲਾਂ ਵੀ ਕੀਤੀਆਂ ਵੀ ਇਹਦੀ ਮੱਤ ਤੇ ਪੜਦਾ ਪੈ ਗਿਆ ਵੀ ਪਰਮੇਸ਼ਰ ਨੇ ਨਵਾਂ ਮਕਾਨ ਦਿੱਤਾ ਤੇ ਇਹਨੇ ਨਵਾਂ ਮਕਾਨ ਬਣਾ ਕੇ ਉਹਨੂੰ ਤਾਲਾ ਲਾ ਦਿੱਤਾ। ਹਾਂਜੀ,
ਕਬਹੋ ਨਾ ਹੇਰਨ ਹੇਤ ਉਗਾਰੋ,
ਉੜ ਕੇ ਤਾਲਾ ਖੋਲ ਕੇ ਅੰਦਰ ਵੇਖਣ ਲਈ ਵੀ ਨਹੀਂ ਗਏ। ਆਖਿਆ ਹੁਣ ਇਹ ਤਾਂ 6ਵੇਂ ਪਾਤਸ਼ਾਹ ਆਉਣਗੇ ਫੇਰ ਹੀ ਖੁੱਲੇਗਾ, ਹੁਣ ਨਹੀਂ ਖੁੱਲਦਾ, ਹੁਣ ਤਾਂ ਸਤਿਗੁਰੂ ਜੀ ਆਉਣਗੇ ਤਾਂ ਇਹ ਖੁੱਲੇਗਾ।
ਦੀਨ ਬੰਦ ਗੁਰ ਬਿਰਦ ਬਿਸਾਲਾ,
ਮਨ ਚ ਭਾਵਨਾ ਰੱਖ ਲਈ ਕਿ 6ਵੇਂ ਪਾਤਸ਼ਾਹ ਦਾ ਬਿਰਦ ਹੈ ਦੀਨਾ ਬੰਧੂ। ਮਹਾਰਾਜ ਜੀ ਦੀਨ ਬੰਧੂ ਬਿਰਦ ਦੀ ਪਾਲਣਾ ਕਰਨ ਵਾਲੇ ਨੇ।
ਜਨ ਇੱਛਾ ਪੁਰਵਹਿ ਤਤਕਾਲਾ,
ਉਹ ਆਪਣੇ ਜਨਾਂ ਦੀਆਂ ਆਪਣਿਆਂ ਦਾਸਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹਨ।
ਅਪਰ ਸਮੱਗਰੀ ਕਰ ਕਰ ਤਿਆਰੀ,
ਹੋਰ ਵੀ ਜਿੰਨੀ ਸਮੱਗਰੀ ਸੀ ਘਰ ਬਾਰ ਦੀ ਉਹ ਤਿਆਰ ਕਰਦੇ ਨੇ।
ਸਿਮਰਤ ਰਾਖਤ ਸਦਨ ਮਜਾਰੀ,
ਮਹਾਰਾਜ ਜੀ ਨੂੰ ਚੇਤੇ ਕਰਕੇ ਘਰ ਚ ਰੱਖ ਦਿੱਤੀਆਂ, ਪਲੰਘਾ ਲਾ ਦਿੱਤਾ ਸੋਹਣਾ, ਉੱਤੇ ਚੰਦੋਆ ਤਾਣ ਦਿੱਤਾ, ਸੋਹਣੀ ਵਿਛਾਈ ਵਿਛਾ ਦਿੱਤੀ, ਸਹਿਬ ਆਉਣਗੇ ਪਹਿਲਾਂ ਇੱਥੇ ਬੈਠਣਗੇ। ਹੋਰ ਵੀ ਜਿੰਨੀ ਸਮੱਗਰੀ ਸੀ ਘਰ ਦਾ, ਜਿਵੇਂ ਸਮਾਨ ਬਣਾਈ ਦਾ ਨਵੇਂ ਘਰ ਦਾ, ਉਹ ਬਣਾ ਕੇ ਰੱਖਦੇ ਤੇ ਮਨ ਚ ਭਾਵਨਾ ਰੱਖਦੇ ਵੀ ਪਹਿਲਾਂ ਸਤਿਗੁਰੂ ਜੀ ਵਰਤਣਗੇ। ਕੋਈ ਵੀ ਚੀਜ਼ ਬਣਾਉਂਦੇ ਕਹਿੰਦੇ ਮਹਾਰਾਜ ਜੀ ਪਹਿਲਾਂ ਇਹਦੇ ਚ ਜਲ ਪਾਣੀ ਛਕਣਗੇ। ਘਰ ਦੇ ਬਰਤਨ ਵੀ ਬਣਾਏ, ਆਖਿਆ ਪਹਿਲਾਂ ਸਤਿਗੁਰੂ ਇਹਦੇ ਚ ਭੋਜਨ ਛਕਣਗੇ। ਜੇ ਕੋਈ ਪੀੜਾ ਬਣਾਇਆ ਵੀ ਪਹਿਲਾਂ ਸਤਿਗੁਰੂ ਇਹਦੇ ਤੇ ਚਰਨ ਰੱਖਣਗੇ। ਏਦਾਂ ਜਿੰਨਾ ਵੀ ਸਮਾਨ ਬਣਾਉਂਦੇ ਮਨ ਚ ਭਾਵਨਾ ਕਰਦੇ ਵੀ ਸਤਿਗੁਰੂ ਜੀ ਪਹਿਲਾਂ ਇਹ ਸਪਰਸ਼ ਕਰਨਗੇ।
ਬਹੁ ਸੁੰਦਰ ਪਰੇ ਅੰਕ ਬਣਾਏ,
ਭਾਈ ਸਾਈ ਦਾਸ ਜੀ ਨੇ ਮਹਾਰਾਜ ਜੀ ਦੇ ਸਜਣ ਲਈ ਨਾ ਬਹੁਤ ਹੀ ਸੋਹਣਾ ਪਲੰਘਾ ਬਣਾਇਆ, ਬੜੀਆਂ ਰੀਝਾਂ ਦੇ ਨਾਲ ਪਲੰਘਾ ਤਿਆਰ ਕੀਤਾ।
ਦੇ ਦੇ ਦਰਬ ਤਿਆਰ ਕਰਵਾਏ,
ਮਾਇਆ ਦੇ ਖੁੱਲੇ ਗੱਫੇ ਦੇ ਦੇ ਕੇ ਪਾਇਆ ਭੇਟ ਕਰ ਕਰਕੇ ਤਿਆਰ ਕਰਵਾਇਆ।
ਹਿਤ ਭੋਜਨ ਕੇ ਸੁੰਦਰ ਅੰਨ,
ਤੇ ਫਿਰ ਭੋਜਨ ਵਾਸਤੇ ਅੰਨ ਪਾਣੀ ਜਿਹੜਾ ਸੀ ਰਾਸ਼ਨ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਆਨ ਤਰਹਿ ਹੋਏ ਸਿਦਕ ਸਪੰਨ,
ਘਰ ਵਿੱਚ ਲਿਆ ਕੇ ਅੰਨ ਪਾਣੀ ਰੱਖਦੇ ਹੈ ਕਿ ਜਦੋਂ ਸਤਿਗੁਰੂ ਆਉਣਗੇ ਉਹਨਾਂ ਲਈ ਲੰਗਰ ਤਿਆਰ ਕਰਦੇ ਨੇ, ਫੌਜਾਂ ਆਉਣੀਆਂ ਨੇ ਨਾਲ ਸੰਗਤ ਆਉਣੀ ਹੈ, ਇਸ ਕਰਕੇ ਘਰ ਚ ਰਾਸ਼ਨ ਇਕੱਠਾ ਕਰਕੇ ਰੱਖਦੇ ਨੇ।
ਜਿਉ ਜਿਉ ਵਸਤ ਤਿਆਰ ਕਰ ਜੋਵਤ,
ਜਿਵੇਂ ਜਿਵੇਂ ਵਸਤੂਆਂ ਤਿਆਰ ਕਰਕੇ ਭਾਈ ਸਾਈ ਦਾਸ ਜੀ ਵੇਖਦੇ ਨੇ,
ਤਿਉ ਤਿਉ ਅਧਿਕ ਪ੍ਰੇਮ ਔਰ ਹੋਵਤ,
ਜਿਵੇਂ ਤਿਵੇਂ ਮਨ ਦਾ ਪ੍ਰੇਮ ਹੋਰ ਵਧਦਾ। ਜਿਵੇਂ ਜਿਵੇਂ ਤਿਆਰੀ ਕਰਦੇ ਆ ਨਾ ਵਸਤੂਆਂ ਦੀ ਤਿਵੇਂ ਤਿਵੇਂ ਮਨ ਦਾ ਪ੍ਰੇਮ ਹੋਰ ਵਧਦਾ ਹੈ।
ਦਿਨ ਪ੍ਰਤ ਪ੍ਰੇਮਾ ਤੁਰ ਹੋਏ ਦੰਪਤ,
ਦੋਵੇਂ ਜਣੇ ਦਿਨ ਪ੍ਰਤੀ ਦਿਨ ਪ੍ਰੇਮ ਚ ਆਤੁਰ ਹੋ ਰਹੇ ਨੇ। ਪ੍ਰੇਮਾ ਤੁਰ ਦਾ ਮਤਲਬ ਹੁੰਦਾ ਪ੍ਰੇਮ ਆਤੁਰ, ਇੱਥੇ ਸ਼ਬਦ ਆਇਆ ਪ੍ਰੇਮ ਆਤੁਰ, ਤੇ ਜਿਹੜਾ ਕੰਨਾ ਹੈ ਉਹ ਆਤੁਰ ਸ਼ਬਦ ਦਾ ਐੜੇ ਦਾ ਵਾਚਕ, ਪ੍ਰੇਮ ਚ ਆਤੁਰ ਹੋ ਰਹੇ ਨੇ। ਆਤੁਰ ਦਾ ਮਤਲਬ ਹੁੰਦਾ ਵਿਆਕੁਲ, ਏਬਲ ਹੋ ਰਹੇ ਨੇ ਦੋਵੇਂ।
ਗੁਰ ਬਿਨ ਲਗਹਿ ਨ ਆਛੀ ਸੰਪਤ,
ਸਤਿਗੁਰਾਂ ਤੋਂ ਬਿਨਾਂ ਇਹ ਘਰ ਬਾਰ ਸੰਪਤੀ ਚੰਗੀ ਨੀ ਲੱਗਦੀ। ਕਹਿੰਦੇ ਤਾਂ ਚੰਗੀ ਲੱਗੇਗੀ ਜੇ ਸਤਿਗੁਰੂ ਹੋਣਗੇ। ਮਹਾਰਾਜ ਜੀ ਤੋਂ ਬਿਨਾਂ, ਸਤਿਗੁਰਾਂ ਤੋਂ ਬਿਨਾਂ ਇਹ ਘਰ ਬਾਰ ਜਿੰਨੀ ਸੰਪਤੀ ਜੋ ਕੁਝ ਵੀ ਹੈ ਉਹ ਭਾਈ ਸਾਈ ਦਾਸ ਜੀ ਹੋਣਾ ਨੂੰ ਚੰਗੀ ਨੀ ਲੱਗਦੀ।
ਕਰ ਹੈ ਪ੍ਰਤੀਖਣ ਕਬ ਗੁਰ ਆਵਹਿ,
ਉਡੀਕ ਕਰਦੇ ਮੇਰੇ ਸਾਈ ਜੀ ਮੇਰੇ ਸਾਹਿਬ ਜੀ ਕਦੋਂ ਆਉਣਗੇ, ਕਦੋਂ ਆ ਕੇ ਭਾਗ ਲਾਉਣਗੇ ਇਸ ਘਰ ਨੂੰ, ਇਹ ਘਰ ਨੂੰ ਕਦੋਂ ਘਰ ਬਣਾਉਣਗੇ। ਤਾਂ ਹਾਲੇ ਬੀਆਬਾਨ ਹੈ, ਇਹ ਤਾਂ ਹਾਲੇ ਉਜਾੜ ਹੈ, ਇਹ ਉਦੋਂ ਘਰ ਬਣੇਗਾ ਜਦੋਂ ਮੇਰੇ ਪਾਤਸ਼ਾਹ ਆਉਣਗੇ। ਕਦੋਂ ਆਉਣਗੇ, ਕਦੋਂ ਆ ਕੇ ਚਰਨ ਪਾਉਣਗੇ।
ਹਮਰੇ ਮਨ ਅਭਿਲਾਖ ਪੁਰਾਵ ਹੈ,
ਕਦੋਂ ਆ ਕੇ ਮੇਰੇ ਮਨ ਦੀ ਅਭਿਲਾਖਾ ਪੂਰੀ ਕਰਨਗੇ, ਮੇਰੇ ਸਾਹਿਬ ਕਦੋਂ ਆ ਕੇ ਫੇਰਾ ਪਾਉਣਗੇ, ਕਦੋਂ ਮੇਰੇ ਸਾਈ ਜੀ ਆ ਕੇ ਆਪਣਾ ਮੁਖ ਵਿਖਾਉਣਗੇ।
ਗੁਰ ਪ੍ਰਸੰਗ ਕਹਿ ਆਪਸ ਮਾਹੂ,
ਇੱਦਾਂ ਜਦੋਂ ਦੋਵੇਂ ਜੀ ਬਹਿੰਦੇ ਆ ਨਾ ਇਕੱਠੇ, ਭਾਈ ਸਾਈ ਦਾਸ ਤੇ ਬੀਬੀ ਰਾਮੋ, ਆਪਸ ਵਿੱਚ ਬੈਠ ਕੇ ਪ੍ਰਸੰਗ ਛੇੜਦੇ, ਗੱਲਾਂ ਕਰਦੇ ਗੁਰੂ ਪਾਤਸ਼ਾਹ ਦੀਆਂ।
ਸੁਜਸ ਬਖਾਨਤ ਹਿਰਦੇ ਉਮਾਹੂ,
ਸੁਜਸ ਕਰਦੇ ਮਨ ਚ ਉਮਾ ਰੱਖਦੇ, ਮਨ ਚ ਚਾ ਭਰਿਆ ਹੁੰਦਾ।
ਬੀਤੇ ਕਿਤਕ ਦਿਵਸ ਇਸ ਪੰਤੀ,
ਇਸੇ ਤਰ੍ਹਾਂ ਉਡੀਕਦਿਆਂ ਕੁਝ ਦਿਨ ਬੀਤ ਗਏ। ਉਡੀਕਣਾ ਤਾਂ ਖਾਲਸਾ ਜੀ ਭਗਤੀ ਹੈ, ਬੜੀ ਕਰੜੀ ਭਗਤੀ ਹੈ, ਉਡੀਕਣਾ ਔਖਾ ਕੰਮ ਹੈ। ਸਾਨੂੰ ਕਿਸੇ ਨੂੰ 5 ਮਿੰਟ ਉਡੀਕਣਾ ਪਏ ਮਨ ਕਾਲਾ ਪੈ ਜਾਂਦਾ। ਆਪਣੇ ਮਾਲਕ ਦੀ ਉਡੀਕ ਕਰਨੀ ਕਿੱਡੀ ਵੱਡੀ ਭਗਤੀ, ਬੜਾ ਵੱਡਾ ਤਪ ਹੈ, ਇਹਦੇ ਵਰਗਾ ਤਪ ਕੋਈ ਨੀ ਦੁਨੀਆ ਚ। ਤਦੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਮਾਤਾ ਸੁਲੱਖਣੀ ਜਿੰਨੀ ਤਪੱਸਿਆ ਦੁਨੀਆ ਚ ਕਿਸੇ ਨੇ ਨਹੀਂ ਕੀਤੀ। ਜੇ ਵਰਿਆਂ ਬੱਧੀ ਗੁਰੂ ਨਾਨਕ ਸਾਹਿਬ ਜੀ ਵਿਦੇਸ਼ਾਂ ਚ ਰਹੇ, ਉਦਾਸੀਆਂ ਚ ਰਹੇ, ਤੇ ਮਾਤਾ ਸੁਲੱਖਣੀ ਵਰਿਆਂ ਬੱਧੀ ਸਮਾਂ ਉਡੀਕ ਚ ਬੈਠੇ ਰਹੇ, ਕਦੋਂ ਆਉਣਗੇ। ਮਾਤਾ ਸੁਲੱਖਣੀ ਦੀ ਤਪੱਸਿਆ ਕੋਈ ਛੋਟੀ ਤਪੱਸਿਆ ਨਹੀਂ ਸੀ, ਤੋ ਉਡੀਕਣਾ ਬੜੀ ਵੱਡੀ ਤਪੱਸਿਆ ਹੈ। ਉਡੀਨੀ 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 ਕਬ ਘਰ ਆਵੈਰੀ, ਉਡੀਨੀ 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 ਕਬ ਘਰ ਆਵੈਰੀ। ਉਡੀਕਣਾ ਕਦੋਂ ਆਉਣਗੇ ਮੇਰੇ ਸਵਾਮੀ ਜੀ ਘਰ। ਹੋ ਖੜੀ ਨਿਹਾਲੀ ਪੰਧ ਮਤਮੋ ਸੱਜਣ ਆਵਹੇ, ਕੋਈ ਆਣ ਮਿਲਾਵੇ ਅੱਜ। ਆਹਾ, ਰਸਤੇ ਚ ਖੜੇ ਉਡੀਕਦੇ ਉਡੀਕਦੇ ਨੇ ਕਿ ਕਦੋਂ ਆਉਣਗੇ ਸਵਾਮੀ ਜੀ।
ਗੁਰੂ ਨ ਆਏ ਤਾਪਸ ਛਾਤੀ,
ਜਦੋਂ ਕੁਝ ਦਿਨ ਬੀਤ ਗਏ ਉਡੀਕਦਿਆਂ ਨਹੀਂ ਆਏ ਸਾਹਿਬ ਜੀ, ਨਹੀਂ ਆਏ ਗੁਰੂ ਹਰਗੋਬਿੰਦ ਸਾਹਿਬ, ਤੇ ਉਡੀਕ ਦੀ ਜਿਹੜੀ ਤੜਫ ਹੈ ਉਹ ਛਾਤੀ ਸਾੜਦੀ ਹੈ। ਜਿਹੜੀ ਉਡੀਕ ਦੀ ਤੜਫ ਹੈ ਨਾ, ਤੜਫ, ਉਹ ਤੜਫ ਹਿਰਦੇ ਨੂੰ ਸਾੜਦੀ ਹੈ।
ਕਿਆ ਕਾਰਨ ਪਾ ਮਿਲੇ ਨਾ ਸਵਾਮੀ,
ਖਬਰੇ ਕੀ ਕਾਰਨ ਹੈ, ਸਵਾਮੀ ਜੀ ਆਏ ਨੀ ਹਾਲੇ, ਸਾਹਿਬ ਜੀ ਆਏ ਨਹੀਂ।
14 ਲੋਕਨ ਅੰਤਰ ਜਾਮੀ,
ਜਿਹੜੇ 14 ਲੋਕਾਂ ਦੇ ਮਾਲਕ ਨੇ, 14 ਲੋਕਾਂ ਦੇ ਅੰਤਰ ਜਾਮੀ ਹਨ।
ਸ਼੍ਰੀ ਗੁਰ ਹਰਗੋਬਿੰਦ ਮੁਖ ਚੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਮੁਖ ਚੰਦ ਮੰਡਲ ਹੈ।
ਹਮ ਚਕੋਰ ਕਬ ਦੇਹ ਆਨੰਦ,
ਅਸੀਂ ਚਕੋਰਾਂ ਵਾਂਗੂ ਆ, ਕਦੋਂ ਆ ਕੇ ਆਨੰਦ ਦੇਣਗੇ, ਕਦੋਂ ਚੰਨ ਸਾਡੇ ਵਿਹੜੇ ਚੜੇਗਾ ਆ ਕੇ।
ਸਮ ਸੂਰਜ ਕਬ ਤੇਜ ਦਿਖਾਵੇ,
ਕਦੋਂ ਸੂਰਜ ਬਣ ਕੇ ਆਪਣਾ ਤੇਜ ਸਾਨੂੰ ਘਰ ਵਿਖਾਉਣਗੇ।
ਹਮਰੇ ਹਿਰਦੇ ਕਮਲ ਬਿਕਸਾਵੇ,
ਕਦੋਂ ਸਾਡੇ ਹਿਰਦੇ ਰੂਪੀ ਕਮਲ ਉਹਨਾਂ ਦੇ ਸੂਰਜ ਵਰਗੇ ਮੁਖੜੇ ਨੂੰ ਵੇਖ ਕੇ ਖਿੜਨਗੇ, ਕਦੋਂ ਆਵੇਗਾ ਉਹ ਸੂਰਜ ਜਿਹੜਾ ਸਾਡੇ ਵਿਹੜੇ ਚੜੇਗਾ।
ਚਾਤ੍ਰਿਕ ਸਮ ਦੰਪਤ ਬਿਪਲ ਬਿਲ ਪਾਈ,
ਦੋਵੇਂ ਜਿਵੇਂ ਬੱਬੀਆ ਵਿਰਲਾਪ ਕਰਦਾ ਨਾ ਚਾਤ੍ਰਿਕ, ਅੰਮ੍ਰਿਤ ਵੇਲੇ ਉੱਠ ਕੇ ਪ੍ਰਿਓ ਪ੍ਰਿਓ ਪ੍ਰਿਓ, ਉਹ ਲੜਕ ਲਾਉਂਦਾ ਵੀ ਉਹਨੂੰ ਸਵੰਤੀ ਬੂੰਦ ਮਿਲ ਜਾਏ। ਏਦਾਂ ਦੋਵੇਂ ਜਣੇ ਭਾਈ ਸਾਈਂ ਦਾਸ ਤੇ ਬੀਬੀ ਰਾਮ ਚਾਤਰਕ ਬਣ ਕੇ ਵਿਰਲਾਪ ਕਰਦੇ ਹਨ।
ਸਵਾਤ ਬੂੰਦ ਕਬ ਮਿਲ ਹੈ ਗੁਸਾਈ,
ਇਹ ਗੁਸਾਈ ਆਪਣੇ ਦਰਸ਼ਨਾਂ ਦੀ ਸਵਾਤ ਬੂੰਦ ਕਦੋਂ ਦਿਓਗੇ ਸਾਨੂੰ, ਕਦੋਂ ਆਪਣੇ ਦਰਸ਼ਨਾਂ ਦੀ ਸਵਾਤ ਬੂੰਦ ਪਾ ਕੇ ਸਾਡੇ ਨੈਣਾਂ ਵਿੱਚ ਸਾਡੇ ਹਿਰਦੇ ਰਾਜੀ ਕਰੋਗੇ।
ਤਰ ਸੂਕਤ ਦੁਰਬਲ ਹਮ ਤੈਸੇ,
ਮਹਾਰਾਜ ਜਿਵੇਂ ਕੋਈ ਦਰਖਤ ਸੁੱਕਦਾ ਜਾਂਦਾ ਪਾਣੀ ਬਿਨਾਂ, ਤਿਵੇਂ ਤੁਹਾਡੇ ਦਰਸ਼ਨਾਂ ਦੇ ਜਲ ਬਿਨਾਂ ਅਸੀਂ ਸੁੱਕਦੇ ਜਾਂਦੇ ਹਾਂ, ਕੁਮਲਾਂਦੇ ਜਾ ਰਹੇ ਹਾਂ।
ਕਬ ਗੁਰ ਮਿਲ ਹੈ ਜਲਦ ਜਲ ਜੈਸੇ,
ਇਹ ਸੁੱਕਦੇ ਹੋਏ ਦਰਖਤਾਂ ਨੂੰ ਜਲ ਰੂਪ ਹੋ ਕੇ ਮਿਲਣ ਵਾਲੇ ਛੇਵੇਂ ਪਾਤਸ਼ਾਹ ਕਦੋਂ ਬੱਦਲ ਬਣ ਕੇ ਵਰਸੋਗੇ, ਆਪਣੇ ਦਰਸ਼ਨਾਂ ਦਾ ਮੀਂਹ ਕਦੋਂ ਸਾਡੇ ਵਿਹੜੇ ਪਾਓਗੇ।
ਜਬ ਦੇਖੇ ਜੁਗ ਪਦ ਅਰਬਿੰਦ,
ਕਦੋਂ ਆਏਗਾ ਉਹ ਸਮਾਂ ਛੇਵੇਂ ਪਾਤਸ਼ਾਹ ਜਦੋਂ ਆਪ ਜੀ ਦੇ ਸੋਹਣੇ ਜੇ ਚਰਨ ਕਮਲ ਵੇਖਾਂਗੇ, ਕਦੋਂ ਆਵੇਗੀ ਉਹ ਘੜੀ ਸੁਭਾਗੀ ਜਦੋਂ ਆਪ ਜੀ ਦੇ ਸੋਹਣੇ ਦੇ ਚਰਨਾਂ ਦੇ ਦੀਦਾਰ ਕਰਾਂਗੇ।
ਤਬ ਹਰਖੈ ਮਨ ਹੋਏ ਮਲਿੰਦ,
ਮਹਾਰਾਜ ਜਦੋਂ ਆਪ ਜੀ ਦੇ ਚਰਨ ਕਮਲਾਂ ਨੂੰ ਵੇਖਾਂਗੇ ਸਾਡਾ ਮਨ ਭਵਰਾ ਬਣ ਕੇ ਉਹਨਾਂ ਚਰਨਾਂ ਕਮਲਾਂ ਚ ਲੀਨ ਹੋ ਜਾਏਗਾ। ਜਿਵੇਂ ਭਵਰਾ ਕਮਲ ਦੇ ਫੁੱਲ ਤੇ ਮਡਰਾਉਂਦਾ, ਤਿਵੇਂ ਸਾਡੇ ਮਨ ਭਵਰੇ ਬਣ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਲੀਨ ਹੋਣਗੇ।
ਅੱਜ ਹੋਣਾ ਆਏ ਹਮ ਨਿਰਭਾਗੇ,
ਅਸੀਂ ਨਿਰਭਾਗੇ ਹਾਂ ਹਾਲੇ ਤੱਕ ਆਏ ਨੀ ਮਹਾਰਾਜ ਜੀ। ਜਿਵੇਂ ਮਹਾਰਾਜ ਭਗਤ ਜੀ ਨੇ, ਭਗਤ ਫਰੀਦ ਜੀ ਨੇ ਕਿਹਾ ਨਾ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾ ਕਾਗ, ਅਜੋ ਸ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਕਹਿੰਦੇ ਸਾਡੇ ਭਾਗ ਕਿੰਨੇ ਨਿਕੰਮੇ ਹੈ ਮਹਾਰਾਜ, ਅਜੇ ਤੁਸੀਂ ਆਏ ਨਹੀਂ, ਸਾਡੀ ਦਸ਼ਾ ਵੇਖੋ।
ਕਿਦੋ ਨਾ ਹਿਰਦੈ ਪ੍ਰੇਮ ਬਹੁ ਜਾਗੇ,
ਮਹਾਰਾਜ ਕਿਤੇ ਸਾਡੇ ਪ੍ਰੇਮ ਚ ਘਾਟ ਤਾਂ ਨਹੀਂ, ਇੱਥੇ ਘਾਟ ਫਿਰ ਵੀ ਆਪਣੇ ਚ ਦੱਸਦੇ। ਭਾਈ ਸਾਈ ਦਾਸ ਜੀ ਕਹਿੰਦੇ ਮਹਾਰਾਜ ਕਿਤੇ ਸਾਡੇ ਹਿਰਦੇ ਚ ਹਾਲੇ ਉਹ ਪ੍ਰੇਮ ਜਾਗਿਆ ਨਹੀਂ ਜਿਸ ਪ੍ਰੇਮ ਨੂੰ ਵੇਖ ਕੇ ਤੁਸੀਂ ਨੇਮ ਨੀ ਨਿਭਾਉਂਦੇ, ਦੌੜੇ ਆਉਂਦੇ ਜੇ, ਕਿਤੇ ਸਾਡੇ ਹੀ ਪ੍ਰੇਮ ਚ ਕੋਈ ਘਾਟ ਹੈ।
ਬਸੀ ਪ੍ਰੀਤ ਕੇ ਸੁਨੇ ਸਦੀਵੇ,
ਮਹਾਰਾਜ ਅਸੀਂ ਸਦੀਵ ਸੁਣਿਆ ਕਿ ਤੁਸੀਂ ਪ੍ਰੇਮ ਦੇ ਬਸੀਕਾਰ ਹੁੰਦੇ ਹੋ, ਜਿਹੜਾ ਤੁਹਾਡੇ ਨਾਲ ਪ੍ਰੇਮ ਕਰਦਾ ਉਹਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬੋੜਦੇ ਹੋ।
ਆਏ ਤੁਰਤ ਜਿਮ ਜਲ ਥਲ ਨੀਵੇ,
ਮਹਾਰਾਜ ਆਪ ਜੀ ਪ੍ਰੇਮ ਦੇ ਵਸੀਕਾਰ ਹੋ, ਜਿੱਥੇ ਪ੍ਰੇਮ ਹੁੰਦਾ ਉੱਥੇ ਇਉਂ ਆਉਂਦੇ ਹੋ ਜਿਵੇਂ ਨੀਵੇਂ ਥਾਂ ਨੂੰ ਪਾਣੀ ਭੱਜ ਕੇ ਆ ਜਾਂਦਾ, ਏਦਾਂ ਚੱਲ ਕੇ ਆਉਂਦੇ ਹੋ।
ਕਰਤ ਪ੍ਰਤੀਖ ਦਿਨ ਪੇ ਕਨੇ,
ਏਦਾਂ ਉਡੀਕਦਿਆਂ ਵਾਹ ਵਾਹ ਦਿਨ ਬੀਤ ਗਏ।
ਤਬ ਰਾਮੋ ਨਿਜ ਪਤ ਸੋ ਭਨੇ,
ਜਦੋਂ ਕੁਝ ਦਿਨ ਵਾਹ ਵਾਹ ਦਿਨ ਬੀਤ ਗਏ ਨਾ, ਤੇ ਇੱਕ ਦਿਨ ਬੀਬੀ ਰਾਮੋ ਥੋੜੀ ਜੀ ਬੇਬਲ ਜੀ ਹੋ ਗਈ ਤੇ ਆਪਣੇ ਪਤੀ ਦੇਵ ਨੂੰ ਕਹਿਣ ਲੱਗੀ,
ਚੱਲ ਹੋ ਸੁਧਾਸਰ ਮਿਲ ਕਰ ਲਿਆਵੇ।
ਆਖਿਆ ਸਾਈ ਜੀ ਸਾਹਿਬ ਜੀ ਆਪਣੇ ਪਤੀ ਨੂੰ, ਪਤੀ ਦੇਵ ਜੀ ਆਪਾਂ ਅੰਮ੍ਰਿਤਸਰ ਸਾਹਿਬ ਚੱਲੀਏ, ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਲੈ ਆਈਏ।
ਬੇਨਤੀ ਬਣ ਕੇ ਦੀਨ ਸੁਣਾਵੇ,
ਅੱਗੇ ਦੀਨ ਬਣ ਕੇ ਬੇਨਤੀ ਕਰਕੇ ਸੁਣਾਵਾਂਗੇ।
ਜਿਉਂ ਕਿਉਂ ਕਰ ਨਿਜ ਘਰ ਮਹਿਆਨੇ,
ਕਿਵੇਂ ਕਿਵੇਂ ਕਰਕੇ ਉਹਨਾਂ ਨੂੰ ਆਪਣੇ ਘਰ ਲੈ ਕੇ ਆਵਾਂਗੇ।
ਸਦਨ ਬਸਾਵੇ ਜਿਉਂ ਇਛਠਾਨੇ,
ਔਰ ਜਿਵੇਂ ਉਹਨਾਂ ਦੀ ਇੱਛਾ ਹੋਵੇਗੀ ਤਿਵੇਂ ਉਹਨਾਂ ਨੂੰ ਘਰ ਚ ਬਿਠਾਵਾਂਗੇ।
ਸਾਈ ਦਾਸ ਭਲੇ ਉਹ ਸੁਨ ਭੋਰੀ,
ਜਦੋਂ ਬੀਬੀ ਰਾਮੋ ਨੇ ਕਿਹਾ ਨਾ ਵੀ ਆਪਾਂ ਜਾ ਕੇ ਦਰਬਾਰ ਸਾਹਿਬ ਬੇਨਤੀ ਕਰਕੇ ਬੁਲਾ ਲਈਏ ਛੇਵੇਂ ਪਾਤਸ਼ਾਹ ਨੂੰ, ਕਈ ਦਿਨ ਹੋ ਗਏ ਨੇ ਆਏ ਨਹੀਂ, ਤੇ ਭਾਈ ਸਾਈ ਦਾਸ ਜੀ ਕਹਿੰਦੇ ਭੋਲੀਏ ਸੁਣ,
ਕੀ ਲੱਗ ਹੈ ਬਾਤ ਨਹਿ ਤੋਰੀ,
ਤੇਰੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਰਾਮ, ਤੈ ਇਹ ਗੱਲ ਚੰਗੀ ਨਹੀਂ ਕਹੀ।
ਅਲਪੱਗਿਆਂ ਸੋ ਇਮ ਬਨ ਆਵੇ,
ਇਹ ਗੱਲ ਤਾਂ ਅਲਪੱਗਾਂ ਨੂੰ ਬਣ ਆਉਂਦੀ ਹੈ,
ਬਿਨਾ ਭਨੇ ਜੋ ਭੇਵ ਨਾ ਪਾਵੇ।
ਅਲਪੱਗਾਂ ਨੂੰ ਕਹਿਣਾ ਪੈਂਦਾ ਕਿਉਂਕਿ ਉਹਨਾਂ ਨੂੰ ਦੱਸੇ ਬਿਨਾ ਪਤਾ ਨਹੀਂ ਲੱਗਦਾ, ਜਿਹੜਾ ਕੋਈ ਅਲਪੱਗ ਹੋਵੇ ਉਹਨੂੰ ਕਹਿਣਾ ਪੈਂਦਾ ਮਹਾਰਾਜ ਸਾਡੇ ਘਰ ਆਓ, ਕਿਉਂਕਿ ਉਹਨੂੰ ਦੱਸੇ ਬਿਨਾ ਪਤਾ ਨਹੀਂ ਲੱਗਣਾ। ਹਾਂਜੀ,
ਗੁਰ ਹੈ ਪੂਰਨ ਪੁਰਖ ਕਿਰਪਾਲੂ,
ਪਰ ਜਿਨ੍ਹਾਂ ਨੂੰ ਆਪਾਂ ਬੁਲਾਉਂਦੇ ਆ ਉਹ ਸਰਬੱਗ ਨੇ, ਉਹ ਪੂਰਨ ਪੁਰਖ ਨੇ, ਉਹ ਸਾਡੇ ਬਿਨਾਂ ਬੋਲਿਆਂ ਸਭ ਕੁਝ ਜਾਣਦੇ ਨੇ।
ਘੱਟ ਘੱਟ ਕੀ ਜਾਣੇ ਸਭ ਕਾਲੂ,
ਘੱਟ ਘੱਟ ਦੀ ਜਾਣਨ ਵਾਲੇ ਅੰਤਰ ਜਾਮੀ ਹਨ।
ਮਨ ਚਿਤਵਨ ਤੇ ਇਹਾਂ ਬੁਲਾਵੇ,
ਅਸੀਂ ਆਪਣੇ ਮਨ ਦੀ ਚਿਤਵਨੀ ਨਾਲ ਉਹਨਾਂ ਨੂੰ ਇੱਥੇ ਸੱਦਣਾ, ਉਹ ਇੱਥੇ ਬੈਠਿਆਂ ਸਾਡੇ ਮਨਾਂ ਦੀਆਂ ਜਾਣਦੇ ਨੇ। ਉੱਥੇ
ਨਹੀਂ ਆਵੇ ਬੈਠੇ ਗੁਣ ਗਾਵੇ,
ਜੇ ਨਹੀਂ ਆਉਂਦੇ ਜਦੋਂ ਤਾਈ ਇੱਥੇ ਬੈਠੇ ਗੁਣ ਗਾਵਾਂਗੇ, ਮੈਂ ਜਾਣਾ ਨਹੀਂ ਉੱਥੇ ਕਹਿਣ, ਕਿਉਂਕਿ ਕਈ ਦਾ ਉਹਨਾਂ ਨੂੰ ਆਰਾਮ ਜਿਨ੍ਹਾਂ ਨੂੰ ਪਤਾ ਨਾ ਹੋਵੇ।
ਕਬ ਹੂ ਬਿਖੇ ਹਮਾਰੀ ਔਰ,
ਕਦੇ ਤਾਂ ਸਾਡੇ ਵੱਲ ਵੇਖਣਗੇ ਇੱਥੇ ਬੈਠਿਆਂ ਨੂੰ, ਕਦੇ ਤਾਂ ਸਾਡੇ ਵੱਲ ਨਿਗਾਹ ਮਾਰਨਗੇ।
ਪੂਰਨ ਕਰੇ ਆਏ ਕਰ ਲੋਰ,
ਜਦੋਂ ਸਾਡੇ ਵੱਲ ਵੇਖਣਗੇ ਰਾਮ, ਉਸੇ ਦਿਨ ਉਹ ਸਾਡੀ ਲਾਲਸਾ ਪੂਰੀ ਕਰ ਦੇਣਗੇ, ਉਦੋਂ ਹੀ ਸਾਡੀ ਇੱਛਾ ਪੂਰੀ ਕਰ ਦੇਣਗੇ।
ਸਾਈ ਦਾਸ ਪ੍ਰੇਮ ਪਾ ਗਾਡੋ,
ਭਾਈ ਸਾਈ ਦਾਸ ਦਾ ਪ੍ਰੇਮ ਇੰਨਾ ਖਿੜ ਗਿਆ ਖਾਲਸਾ ਜੀ, ਇਹ ਪ੍ਰੇਮ ਸਿਖਰਾਂ ਨੂੰ ਪਹੁੰਚ ਗਿਆ ਹੈ।
ਘਰ ਮੈਂ ਦਰਸੋ ਇਮਨੁਤ ਬਾਡੋ,
ਹਰ ਵੇਲੇ ਗੁਰੂ ਉਪਮਾ ਦੇ ਵਿੱਚ ਰੰਗੇ ਕਹਿੰਦੇ ਇਹੀ ਇੱਛਾ ਘਰ ਚ ਹੀ ਕਰਨੇ ਆ ਦਰਸ਼ਨ, ਉੱਥੇ ਜਾ ਕੇ ਤਾਂ ਕਵਾਂ ਜੇ ਨਾ ਪਤਾ ਹੋਵੇ। ਉਹ ਜਾਣਦੇ ਨੇ, ਉਹ ਮੇਰੇ ਦਿਲਾਂ ਦੇ ਮਹਿਰਮ ਨੇ, ਮੇਰੇ ਹਿਰਦੇ ਦਾ ਭੇਦ ਜਾਣਦੇ ਨੇ।
ਉਠਤ ਬੈਠਤ ਸੋਵਤ ਚਾਲਤ,
ਉੱਠਦਿਆਂ ਬਹਿੰਦਿਆਂ ਸੋਂਦਿਆਂ ਤੁਰਦਿਆਂ
ਗੁਰ ਆਗਮਨ ਸਦੀਵ ਸੰਭਾਲਤ,
ਹਰ ਵੇਲੇ ਇਹੀ ਮਨ ਚ ਖਿਆਲ ਆ ਰਹੇ ਨੇ, ਬਸ ਸਾਹਿਬ ਆ ਰਹੇ ਨੇ, ਹਰ ਵੇਲੇ ਦਰਵਾਜੇ ਵੱਲ ਹੀ ਖਿਆਲ ਰਹਿੰਦਾ, ਰਸਤੇ ਵੱਲ ਹੀ ਵੇਖਦੇ, ਬਸ ਆ ਰਹੇ ਨੇ ਮਹਾਰਾਜ ਆ ਰਹੇ ਨੇ ਛੇਵੇਂ ਪਾਤਸ਼ਾਹ।
ਯੁਤ ਦਮੋਦਰੀ ਕੇ ਚੱਲ ਆਵੇ,
ਮਨ ਚ ਹੀ ਦਮੋਦਰੀ ਜੀ ਵੀ ਨਾਲ ਨੇ, ਮਾਤਾ ਦਮੋਦਰੀ ਜੀ ਉਹਨਾਂ ਦੇ ਸਮੇਤ ਆ ਰਹੇ ਨੇ।
ਮਮ ਘਰ ਬੈਠੇ ਦਰਸ ਦਿਖਾਵੇ,
ਆਉਣਗੇ ਜਰੂਰ ਆਉਣਗੇ, ਮੇਰੇ ਘਰ ਆ ਕੇ ਮੈਨੂੰ ਆਪਣੇ ਦਰਸ਼ਨ ਦੇਣਗੇ ਬੈਠ ਕੇ।
ਕੇਤਿਕ ਦਿਵਸ ਐਸੇ ਜਬ ਬੀਤੇ,
ਤਾਂ ਗੁਰੂ ਖਾਲਸਾ ਜੀ ਕੁਝ ਦਿਨ ਹੋਰ ਬੀਤ ਗਏ।
ਹੁਣ ਰਾਮੋ ਕਹਿ ਪਤ ਸੋ ਪ੍ਰੀਤੇ,
ਹੁਣ ਬੀਬੀਆਂ ਦਾ ਕੁਝ ਸੁਭਾਅ ਹੁੰਦਾ ਵੀ ਨਵਾਂ ਮਕਾਨ ਬਣਿਆ ਵੀ ਛੇਤੀ ਛੇਤੀ ਜਾਈਏ ਅੰਦਰ, ਤੇ ਬੀਬੀ ਰਾਮੋ ਦੇ ਮਨ ਚ ਖਿਆਲ ਫੇਰ ਆ ਗਿਆ, ਫਿਰ ਕਹਿਣ ਲੱਗੀ
ਜੇ ਨਹੀਂ ਚਲੋ ਮਾਨ ਬਚ ਮੋਰਾ,
ਲੱਗੇ ਸਵਾਮੀ ਜੀ ਜੇ ਆਪਾਂ ਨਹੀਂ ਚੱਲਣਾ ਤੇ ਮੇਰਾ ਇੱਕ ਹੋਰ ਬਚਨ ਮੰਨ ਲਓ।
ਪਾਤੀ ਲਿਖ ਪਠੀਆ ਹੈ ਗੁਰ ਓਰਾ,
ਆਪਾਂ ਇੱਕ ਚਿੱਠੀ ਲਿਖ ਕੇ ਭੇਜ ਦਈਏ, ਫਿਰ ਜੇ ਆਪਾਂ ਨਹੀਂ ਜਾਣਾ ਤੇ ਚਿੱਠੀ ਲਿਖ ਕੇ ਭੇਜ ਦਈਏ।
ਉੱਤਰ ਲਿਖ ਹੈ ਜਾਏ ਸਭ ਜਾਨੀ,
ਜਦੋਂ ਚਿੱਠੀ ਲਿਖ ਕੇ ਭੇਜਾਂਗੇ ਉਹਦਾ ਜਵਾਬ ਲਿਖਣਗੇ ਛੇਵੇਂ ਪਾਤਸ਼ਾਹ, ਜਿਹੜਾ ਜਵਾਬ ਭੇਜਣਗੇ ਉਹ ਫਿਰ ਸਾਨੂੰ ਪਤਾ ਲੱਗ ਜਾਏਗਾ।
ਆਵਨ ਹੋਹੇ ਕੇ ਨਹਿ ਇਸ ਥਾਨੀ,
ਆਉਣਗੇ ਕਿ ਨਹੀਂ ਆਉਣਗੇ ਪਤਾ ਲੱਗ ਜਾਏਗਾ ਜਦੋਂ ਚਿੱਠੀ ਦਾ ਜਵਾਬ ਦੇਣਗੇ।
ਬਹੁਰ ਕਰੋ ਜਿਮ ਤੁਵ ਉਰ ਪਾਵੇ,
ਜਿਵੇਂ ਤੁਹਾਡੇ ਮਨ ਨੂੰ ਭਾਵੇ ਤਿਵੇਂ ਕਰ ਲਿਓ।
ਪ੍ਰਣ ਪੂਰਨ ਕੀ ਸਭ ਸੁਣ ਪਾਵੇ,
ਤੁਹਾਡੇ ਪ੍ਰਣ ਪੂਰਨ ਹੋਣ ਦੀ ਗੱਲ ਤਾਂ ਸਾਰੇ ਪਾਸੇ ਵਿਦਤ ਹੋ ਗਈ ਹੈ।
ਸਾਈ ਦਾਸ ਪਨਿਓ ਪੁਨ ਬੈਨ,
ਰਾਮੋ ਦੀ ਇਹ ਗੱਲ ਸੁਣ ਕੇ ਭਾਈ ਸਾਈ ਦਾਸ ਜੀ ਫਿਰ ਬੋਲੇ,
ਬੋਲਤ ਭਰਿਓ ਪ੍ਰੇਮ ਜਲ ਨੈਣ,
ਅੱਜ ਬੋਲਦੇ ਹਨ ਅੱਖਾਂ ਭਰ ਆਈਆਂ ਭਾਈ ਸਾਈ ਦਾਸ। ਜਦੋਂ ਰਾਮੋ ਦੀ ਇਹ ਗੱਲ ਸੁਣੀ ਵੀ ਚਿੱਠੀ ਭੇਜ ਦਈਏ, ਤੇ ਸੁਣ ਕੇ ਨਾ ਅੱਜ ਭਾਈ ਸਾਈ ਦਾਸ ਜੀ ਜਦੋਂ ਜਵਾਬ ਦੇਣ ਲੱਗੇ ਤੇ ਭਾਈ ਸਾਹਿਬ ਦੇ ਨੇਤਰ ਭਰ ਆਏ।
ਹੇ ਸੁਮਦ ਮੈਂ ਨਹਿ ਮੈਂ ਮਾਨੋ,
ਆਖਿਆ ਹੇ ਸੁਮਦ ਮੈਂ ਤੇਰੀ ਆਹ ਗੱਲ ਵੀ ਨਹੀਂ ਮੰਨਣੀ।
ਹਿਰਦੈ ਪ੍ਰੇਮ ਤੇ ਇਹ ਥਾਂ ਆਨੋ,
ਮੈਂ ਆਪਣੇ ਹਿਰਦੇ ਦੇ ਪ੍ਰੇਮ ਨਾਲ ਸੱਦਣਾ ਇੱਥੇ, ਪ੍ਰੇਮ ਦੀਆਂ ਚਿੱਠੀਆਂ ਪਾ ਕੇ ਬੁਲਾਉਣਾ, ਆ ਕਾਗਜ਼ ਦੀਆਂ ਚਿੱਠੀਆਂ ਲਿਖ ਕੇ ਨਹੀਂ ਭੇਜਣੀਆਂ, ਮੈਂ ਪ੍ਰੇਮ ਦੀਆਂ ਚਿੱਠੀਆਂ ਭੇਜ ਕੇ ਪ੍ਰੇਮ ਨਾਲ ਹੀ ਸੱਦਣਾ ਮੇਰੇ ਪਾਤਸ਼ਾਹ ਨੂੰ ਇੱਥੇ।
ਸਕਲ ਦੇਸ਼ ਕੋ ਹੋਵੇ ਭਲੇ,
ਜਦੋਂ ਮੇਰੇ ਪ੍ਰੇਮ ਦੀ ਭਾਵਨਾ ਵੇਖਣਗੇ ਆਉਣਗੇ, ਕੱਲਾ ਮੇਰਾ ਹੀ ਨਹੀਂ ਭਲਾ ਹੋਣਾ ਰਾਮ, ਇਹ ਸਾਰੇ ਦੇਸ਼ ਦਾ ਭਲਾ ਹੋ ਜਾਣਾ, ਇਹ ਸਾਰੇ ਇਲਾਕੇ ਦੀ ਕਲਿਆਣ ਹੋ ਜਾਣੀ ਹੈ ਜਦੋਂ ਛੇਵੇਂ ਪਾਤਸ਼ਾਹ ਆਉਣਗੇ।
ਸਿੱਖੀ ਸਾਰ ਹੈ ਸਤਿਗੁਰ ਮਿਲੇ,
ਮਹਾਰਾਜ ਜੀ ਆਉਣਗੇ ਇੱਥੇ ਸਾਰੇ ਦੇਸ਼ ਦੇ ਵਿੱਚ ਸਿੱਖੀ ਵਿਦਤ ਹੋਵੇਗੀ, ਸਾਰੇ ਇਲਾਕੇ ਚ ਸਿੱਖੀ ਪ੍ਰਗਟ ਹੋਵੇਗੀ।
ਆਪ ਨਾ ਜਾਓ ਲਿਖੋ ਨਹਿ ਪਾਤੀ,
ਆਪ ਵੀ ਨਹੀਂ ਜਾਣਾ ਤੇ ਮੈਂ ਚਿੱਠੀ ਵੀ ਲਿਖ ਕੇ ਨਹੀਂ ਭੇਜਣੀ।
ਸਿਮਰੋ ਨਿਸ ਦਿਨ ਕਰ ਮਤ ਰਾਤੀ,
ਮੈਂ ਆਪਣੇ ਮਾਲਕ ਦੇ ਪ੍ਰੇਮ ਦੇ ਰੰਗ ਵਿੱਚ ਰੰਗ ਕੇ ਦਿਨ ਰਾਤ ਉਹਨਾਂ ਨੂੰ ਇੱਥੇ ਬੈਠਾ ਸਿਮਰਨਾ, ਸਿਮਰਨ ਦੁਆਰਾ प्रेम द्वारा ही उन्हां नूं इत्थे सद्दणा है।
आए आप ही ते सुख करें,
आप ही आउणगे, जदों आउणगे मेरे कालजे नूं सुख पवेगा, मेरे हृदय नूं सुख प्राप्त होवेगा।
लखें प्रीत और आसा पूरें,
मेरे मन दी प्रीत वेख के मेरे हृदय दियां आसां पूरियां करनगे मेरे साईं जी।
दिन प्रत वस्तु सकल सकेले,
भाई साईं दास ने ना कर दित्ती, एदा दिन प्रति दिन वस्तुआं एकत्र कर दे, आ भी साहब लई इकट्ठा करके रख ला, साहब आउणगे ये भी देंगा उन्हां नूं, एदा कली कली चीज इकट्ठी कर दे हन।
बहु दासन युत गुर को मेले,
सतगुरु जी कले थोड़ी आउणगे, उन्हां नाल तां दास भी होणगे, सेवादार भी होणगे, उन्हां लई भी इकट्ठा कर लवां, उन्हां लई कपड़े इकट्ठे कर ला, उन्हां लई मंजे बिस्तरे बहुत कुछ इकट्ठा कर करके रख दे ने।
सगरी सेव करो निज करते,
जदों आउणगे सारी सेवा अपने घर तो ही करा, उन्हां दी घरों ही उन्हां दी सारी सेवा होवे, मैनू बाहरों कुछ लियाउणा ना पवे।
नहीं आप तेले कुछ बरते,
सतगुरु जी नूं आप नूं ना कुछ खरीदना पवे, आप नूं ना अपने कोलों ना कुछ खर्च करना पवे। देखो भाई साईं दास वी जदों आउण उन्हां नूं अपने कोलों ना कुछ खर्चना पवे, इत्थों सब कुछ उन्हां नूं मिले प्राप्त होवे।
तैयारी करते हो दिवस बितावे,
तैयारी करदे आ दिन बतीत कर रहे ने,
कहो कहां लग प्रेम उपावे।
भाई साहब जी कहंदे मैं कित्थों तक दसां के भाई साईं दास दे अंदर किन्ना क प्रेम उपज रहा है, ओ प्रेम बयान नहीं हो सकदा, ओ शब्दां च कहा नहीं जा सकदा, कोई कबीशर छंद बंदी विच कविता विच ओनू बयान करके नहीं दस सकदा।
बसन बिपोखन देन उपायन,
कहंदे जदों आउणगे भेटा की करांगा, कहंदे वस्त्र लियांदे, गहने लियांदे, बड़िया कीमती कीमती सुगातां लियांदियां भेट करन नूं,
कर कर त्यार तरत है आयन,
लिया लिया के घर धर दे, महाराज जी नूं आ भी कुछ भेट करूंगा, आ भी भेटा करांगा, एदां लिया लिया के घर च रखदे ने।
आज काल मैं गुरु आगमन,
बस ही बस आउंदे होणगे, अज कल च आ ही जाणा सतगुरां, बस पहुंचदे ही होणगे, तुर पे होणगे उत्थों श्री अमृतसर साहब तों, मेरे वर्गे रस्ते च होर भी कई हुंदे आ, किसे ने रोक लिया होणा, बस आउंदे होणगे, अज आ गए कल आ गए, बस एदां दी भावना बणी भाई साईं दास। खालसा जी आस ए कदों तक दी आस है, जेडी भगत जी ने कही है ना, काका करंग टंडोलिया सगला खाया मास, ए दोए नैना मत छूहो फिर देखण की आस। आस नहीं खत्म हुंदी सिख नूं, आस बनी रहे उम्मीद, आस मैं मन वड्डी आस हरे क्यों कर हर दर्शन पावा, मैं मन वड्डी आस हरे क्यों कर हर दर्शन पावा, किवें हरी दे दर्शन होण, बस यही उड़ीक है।
आए बिराजेंगे मम पवन,
आउणगे मेरे पवन चाण बिराजणगे, ए बाहरला पवन भी दिसदा, एक आ शरीर रूपी पवन है, एदे अंदर भी आण विराजदे आ महाराज, कदों आउणगे मेरे इस पवन विच, कदों इस पवन च आ के अपना चेहरा विखाउणगे, कदों अपने नूरानी चेहरे दे दीदार देणगे, कदों मैं उन्हां दे सीस ते झूर दी कलगी तकांगा, कदों उन्हां दी जगह सहित मोतियां दे गुच्छे नूं वेखांगा, कदों उन्हां दे रसीले कृपा ते दयालता नाल भरे नेत्रां दे वल वेखांगा, कदों उन्हां दे चरणां दे दीदार करांगा, कदों आवेगी ओह घड़ी जदों अपना मेरा भरिया हाथ मेरे सिर ते धरनगे।
धन भाग मैं तिस दिन होवो,
ओ दिन मेरे लई धन भाग होणगे, ओ दिन मेरे लई सब तो भागशाली सुभागा दिहाड़ा होवेगा।
निज घर मैं चित सतगुर जोवो,
जदों मैं अपने घर च बैठा अपने साहब दे दर्शन करांगा,
जब है कृपा तारेंगे नाथ,
जदों मेरे नाथ मेरे स्वामी जी मेरे ते कृपा करणगे,
सब परिवार लेहे निज साथ,
अपना सारा परिवार अपने नाल लेके आउणगे,
मोहे दीन की दशा निहार है,
मेरे दीन दी मेरे वर्गे निमाणे दी निताणे दी दशा वेखणगे,
तत्शिन मार्ग मैं पग डार है,
जदों मेरी दशा तकणगे के मैं सुकदा जाना उना दे दर्शना बिना, कुमलांदा जा रहा उना दे दीदारा बिना, ਬਸ ਉਹ ਚਾਟੀ ਆ ਜਾਣਗੇ ਉਸੇ ਵਕਤ ਹੀ ਆ ਜਾਣਗੇ।
ਸਫਲ ਕਰੇ ਮਮ ਸਦਨ ਚਿਨਾਯੋ,
ਮੇਰਾ ਇਹ ਚਿਣਿਆ ਘਰ, ਮੇਰਾ ਇਹ ਬਣਾਇਆ ਘਰ, ਇਹ ਸਫਲ ਕਰ ਦੇਣਗੇ।
ਬਸ ਹੈ ਆਣ ਪਰੇ ਅੰਕ ਡਸਾਯੋ,
ਇਹ ਪਲੰਗਾ ਜਿਹੜਾ ਡਾਇਆ ਇਹਦੇ ਤੇ ਆਣ ਕੇ ਬੈਠਣਗੇ, ਦਰਸ਼ਨ ਦੇਣਗੇ।
ਹੱਥ ਜੋੜ ਮੈਂ ਥਿਰੋ ਅਗਾਰੀ,
ਮੈਂ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਖਲੋਤਾ ਹੋਵਾਂਗਾ, ਗਲ ਚ ਪੱਲੂ ਪਾਇਆ ਹੋਵੇਗਾ, ਸਿਰ ਨੀਵਾਂ ਹੋਵੇਗਾ, ਉਹਨਾਂ ਦੇ ਚਰਨਾਂ ਵੱਲ ਤੱਕਦਾ ਹੋਵਾਂਗਾ।
ਕਰ ਹੋ ਜਿਉਂ ਜਿਉਂ ਸਮੁਖ ਉਚਾਰੀ,
ਜਿਵੇਂ ਜਿਵੇਂ ਆਖਣਗੇ ਮੈਂ ਤਿਵੇਂ ਤਿਵੇਂ ਕਰਾਂਗਾ। ਮੇਰੇ ਸਾਹਿਬ ਕਹਿਣਗੇ ਬਹਿ ਜਾ ਤੇ ਬੈਠਾਂਗਾ, ਕਹਿਣਗੇ ਉੱਠ ਜਾ ਉੱਠ ਖਲੋਵਾਂਗਾ, ਕਹਿਣਗੇ ਜਾ ਬਾਹਰ ਆ ਕੰਮ ਕਰ ਆ ਤੇ ਮੈਂ ਕਰ ਆਵਾਂਗਾ। ਆਵਾਜ਼ ਮਾਰਨਗੇ ਆ ਜਾ ਸਾਈ ਦਾਸ ਤੇ ਝੱਟ ਆ ਜਾਇਆ ਕਰਾਂਗਾ। ਕਦੋਂ ਆਵੇਗੀ ਉਹ ਘੜੀ,
ਐਸੀ ਖਿੱਚ ਪ੍ਰੇਮ ਕੀ ਭਈ,
ਇਹੋ ਜੀ ਪ੍ਰੇਮ ਦੀ ਖਿੱਚ ਪਾਈ ਭਾਈ ਸਾਈ ਦਾਸ ਨੇ, ਇਹੋ ਜੀ ਪ੍ਰੇਮ ਦੀ ਖਿੱਚ ਪਈ।
ਸੁਧ ਵਿਵਹਾਰ ਬਿਸਰ ਸਭ ਗਈ,
ਜਿੰਨੀ ਘਰ ਬਾਰ ਦੀ ਜਿਹੜੀ ਸੁਧ ਸਾਰ ਸੀ ਨਾ ਉਹ ਭੁੱਲ ਗਈ, ਬਸ ਇੱਕੋ ਹੀ ਲਟਕ ਲੱਗੀ ਹੈ, ਪ੍ਰਿਓ ਮਿਲਣੇ ਦੀ ਲਟਕ ਹੈ।
ਦੋਨੋ ਦਿਸ਼ਕੋ ਪ੍ਰੇਮ ਪਛਾਨਾ,
ਉਧਰ ਬਾਬਾ ਅਲਮਸਤ ਜੀ ਵੀ ਏਦਾਂ ਹੀ ਬੈਠੇ ਹੈ, ਇਧਰ ਸਾਈ ਦਾਸ ਜੀ ਡਰੋਲੀ ਚ, ਬਾਬਾ ਅਲਮਸਤ ਜੀ ਵਾਹਵਾ ਦੂਰ ਪਿੰਡ ਹੈ ਉਥੇ ਬੈਠੇ, ਉਹ ਵੀ ਲਟਕ ਲੱਗੀ ਇੱਕੋ ਲਟਕ, ਕਦੋਂ ਆਉਣਗੇ ਮੇਰੇ ਸਾਹਿਬ। ਇਧਰ ਭਾਈ ਸਾਈ ਦਾਸ ਜੀ, ਕਦੋਂ ਆਉਣਗੇ ਮੇਰੇ ਸਾਹਿਬ ਆਪਣੇ ਪਰਿਵਾਰ ਸਣੇ।
ਸ਼੍ਰੀ ਗੁਰੂ ਹਰਗੋਬਿੰਦ ਸੁਜਾਨਾ,
ਉਹਨਾਂ ਪਾਸਿਆਂ ਦੀ ਪ੍ਰੇਮ ਦੀ ਖਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣੀ।
ਨਾਨਕ ਮਤੇ ਅਰਾਧ ਹੈ ਸਾਧੂ,
ਇੱਕ ਸਾਧੂ ਬਾਬਾ ਅਲਵਸਤ ਨਾਨਕ ਮਤੇ ਚ ਬੈਠਾ ਮੇਰੀ ਅਰਾਧਨਾ ਕਰ ਰਿਹਾ।
ਸਿੱਧਨ ਤੇਲ ਹੈ ਬਾਦਾ ਆਧੂ,
ਕਿਉਂਕਿ ਸਿੱਧ ਉਹਨੂੰ ਤੰਗ ਕਰਦੇ ਆ, ਸਿੱਧ ਉਹਨੂੰ ਦੁਖੀ ਕਰਦੇ ਆ, ਮਾਰਦੇ ਆ, ਕੁੱਟਦੇ ਆ।
ਗ੍ਰਾਮ ਟਰੋਲੀ ਸਾਈ ਦਾਸ,
ਟਰੋਲੀ ਪਿੰਡ ਚ ਬੈਠੇ ਭਾਈ ਸਾਈ ਦਾਸ ਜੀ,
ਖਾਨਿਓ ਪ੍ਰਣ ਗੁਰ ਬਸ ਹੈ ਆਵਾਜ਼,
ਉਹਨਾਂ ਨੇ ਪ੍ਰਣ ਕਰ ਲਿਆ ਵੀ ਗੁਰੂ ਸਾਹਿਬ ਮੇਰੇ ਬਣੇ ਨਵੇਂ ਮਕਾਨ ਚ ਵਸਣ।
ਪ੍ਰੇਮ ਦਾਮ ਤੇ ਐਂਚਨ ਹੋਏ,
ਪ੍ਰੇਮ ਦੀਆਂ ਰੱਸੀਆਂ ਪਈਆਂ, ਉਧਰ ਸਾਈ ਦਾਸ ਜੀ ਖਿੱਚਦੇ ਆ, ਉਧਰ ਬਾਬਾ ਅਲਮਸਤ ਜੀ ਖਿੱਚਦੇ ਆ।
ਮਿਲਿਓ ਚਹਿਤ ਚਿਤਵਤ ਦਿਸ਼ ਦੋਏ,
ਮਹਾਰਾਜ ਦੋਨੇ ਪਾਸੇ ਜਾਣਾ ਚਾਹੁੰਦੇ, ਭਾਈ ਸਾਈ ਦਾਸ ਨੂੰ ਵੀ ਦਰਸ਼ਨ ਦੇਣਾ ਚਾਹੁੰਦੇ, ਬਾਬੇ ਅਲਮਸਤ ਨੂੰ ਵੀ ਦਿਦਾਰੇ ਦੇਣਾ ਚਾਹੁੰਦੇ।
ਬਿਰਧ ਸੰਭਾਰ ਗਰੀਬ ਨਿਵਾਜੂ,
ਗਰੀਬਾਂ ਨੂੰ ਨਿਵਾਜਣ ਵਾਲੇ ਸਾਹਿਬ ਨੇ ਆਪਣਾ ਬਿਰਧ ਸੰਭਾਲਿਆ।
ਚਹਿਤ ਕਰੇ ਦਾਸਨ ਉਹ ਕੇ ਕਾਜੂ,
ਆਪਣੇ ਦਾਸਾਂ ਦੇ ਕਾਰਜ ਕਰਨਾ ਚਾਹੁੰਦੇ ਛੇਵੇਂ ਪਾਤਸ਼ਾਹ।
ਜੁਤ ਪਰਿਵਾਰ ਡਰੋਲੀ ਚਾਹਤ,
ਮਹਾਰਾਜ ਜੀ ਪਰਿਵਾਰ ਸਮੇਤ ਹੁਣ ਡਰੋਲੀ ਨੂੰ ਜਾਣਾ ਚਾਹੁੰਦੇ।
ਨਿਜ ਘਰ ਵਿਖੇ ਬਸਾਏ ਉਮਾਹਤ,
ਭਾਈ ਸਾਈ ਦਾਸ ਜੀ ਕਹਿੰਦੇ ਪਰਿਵਾਰ ਸਮੇਤ ਆਵਣ, ਤੇ ਮਹਾਰਾਜ ਜੀ ਆਪਣਾ ਪਰਿਵਾਰ ਭਾਈ ਸਾਈ ਦਾਸ ਦੇ ਘਰ ਵਿੱਚ ਨਿਵਾਸ ਕਰਾਉਣਾ ਚਾਹੁੰਦੇ।
ਸਾਧ ਚਹੈ ਜੋਗਨ ਕੀ ਜੀਤ,
ਜਿਹੜਾ ਉਹ ਸਾਧੂ ਹੈ ਬਾਬਾ ਅਲਮਸਤ, ਉਹ ਚਾਹੁੰਦਾ ਕਿ ਮੇਰੀ ਜਿੱਤ ਹੋਵੇ।
ਸ਼੍ਰੀ ਨਾਨਕ ਥਲ ਮਹਿ ਧਰ ਪ੍ਰੀਤ,
ਗੁਰੂ ਨਾਨਕ ਸਾਹਿਬ ਦੇ ਸੰਸਥਾਨ ਦੀ ਮਰਿਆਦਾ ਬਹਾਲ ਹੋਵੇ, ਜਿਸ ਸਥਾਨ ਦੀ ਬੇਅਦਬੀ ਨਾ ਸਿੱਧਾਂ ਨੇ ਕੀਤੀ ਇਹਨਾਂ ਨੂੰ ਦੰਡ ਮਿਲੇ।
ਜਿਮ ਪ੍ਰਸਥਾਨ ਬਨ ਹੈ ਜੁਗ ਥਾਨ,
ਜਿਵੇਂ ਦੋਹਾਂ ਪਾਸੇ ਜਾਣ ਦਾ ਮਹਾਰਾਜ ਜੀ ਦਾ ਪ੍ਰਸਥਾਨ ਦਾ ਮੌਕਾ ਬਣੇ।
ਕਥਾ ਵਿਚਾਰਤ ਗੁਰੂ ਭਗਵਾਨ,
ਗੁਰੂ ਭਗਵਾਨ ਜੀ ਹੁਣ ਉਦਾਂ ਦੀ ਵਿਚਾਰ ਕਰਦੇ ਹਨ।
ਸਭ ਵਿਦ ਕੋ ਸਮਝਣ ਕਰ ਮਨ ਮੈਂ,
ਸਰਬ ਪ੍ਰਕਾਰ ਨਾਲੇ ਸਾਰੀ ਖੇਡ ਨੂੰ ਮਨ ਚ ਜਾਣਨ ਲਈ,
ਚਿਤ ਕੋ ਤਾਰਤ ਪੰਥ ਗਮਨ ਮੈਂ,
ਮਹਾਰਾਜ ਜੀ ਚਿਤ ਚ ਧਾਰਦੇ ਹੈ ਤੇ ਜਾਣਾ ਚਾਹੁੰਦੇ ਹਨ।
ਬਣਿਓ ਅਵਸ਼ ਪਹੁੰਚਣੋ ਤਹਾਂ,
ਅਵਸ਼ ਪਹੁੰਚਣਾ ਬਣਦਾ ਹੈ।
ਸ਼੍ਰੀ ਹਰਗੋਬਿੰਦ ਸਮਰੱਥ ਮਹਾ,
ਸਮਰੱਥ ਨੇ ਮਹਾਨ ਗੁਰੂ ਹਰਗੋਬਿੰਦ ਸਾਹਿਬ, ਚਾਹਵਣ ਤੇ ਇੱਕੋ ਸਮੇਂ ਦੋਵੇਂ ਥਾਵਾਂ ਤੇ ਜਾ ਸਕਦੇ ਹੈ, ਪਰ ਪਾਤਸ਼ਾਹ ਮਾਨਵੀ ਲੀਲਾ ਦੀ ਖੇਡ ਰਚ ਰਹੇ ਹੈ ਕਿ ਵੇਖ ਰਹੇ ਹੈ ਕਿ ਵੱਧ ਲੋੜ ਬਾਬੇ ਅਲਮਸਤ ਨੂੰ ਹੈ, ਕਿਉਂਕਿ ਉਹਨੂੰ ਸਿੱਧ ਤੰਗ ਕਰਦੇ ਹੈ, ਭਾਈ ਸਾਈ ਦਾਸ ਨੂੰ ਵੀ ਲੋੜ ਹੈ, ਇਧਰ ਕਿਵੇਂ ਜਾਈਏ ਉਧਰ ਜਾਈਏ ਪਹਿਲਾਂ ਕਿ ਇਧਰ ਜਾਈਏ ਵੇਖਦੇ ਆ। ਤੇ ਗਰੀਬ ਨਵਾਜ ਪਾਤਸ਼ਾਹ ਜਿਵੇਂ ਦੋਵੇਂ ਪਾਸੇ ਭਾਵਨਾਵਾਂ ਪੂਰਨੀਆਂ ਪੂਰਨ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।